رب جی سورٹھ محلہ چوتھا آپے سیوا لائیں دا پیارا آپے بھگت امہا آپے گن گاوائیں دا پیارا آپے سبد سمہا آپے سیوا لائیں دا پیارا آپے بھگت امہا آپے گن گاوائیں دا پیارا آپے سبد سمہا آپے لکھن آپ لکھاری آپے لکھ لکھا میرے من جپ رام نام امہا آن دن آنند ہوا وڈ پاگی لے گر پورا ہر لہا رہا آپے گوپی کان ہے پیارا بان آپے گو چراہا آپے ساول سندرا پیارا آپے ونس وجاہا کبلیا پیڑ آپ مرائیں دا پیارا کر بالک روپ پچاہا آپ اخاڑا پائیں دا پیارا کر ویکھے آپ چوجاہا کر بالک روپ اپائیں دا پیارا چندور کنس کیس مارا آپے ہی بال آپ ہے پیارا بال پنے مورکھ مگدہ سب آپے جگت اپائیں دا پیارا بس آپے جگت ہتھا گل جے بڑی آپے پائیں دا پیارا جیوں پرب کھنچائے تیوں جا جو گربائے سو پچ سی پیارے جب نانک بھگت سمہا گل جے بڑی آپے پائیں دا پیارا جیوں پرب کھنچائے تیوں جاہا جو گربائے سو پچ سی پیارے جپ نانک بھگت سمہا واہگرو جی کا خالصہ واہگرو جی کی فتح
ستنام سری واہگرو جیو جیتا جیو پنڈ سب تیرا تُو انتر جامی پرکھ پدوان داسن داس کہے جن نانک جیہا تُو کرائے تے آہاں قریب کھیاں جگو جگو ٹال شب سروپ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਤਸੰਗ ਦੇ ਰੂਪ ਦੇ ਵਿੱਚ ਸੁਸ਼ੋਭਿਤ ਹੋ ਕਰ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਆਏ ਅੰਮ੍ਰਿਤ ਵੇਲੇ ਪ੍ਰਕਾਸ਼ਿਤ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਣ ਸਮੇਂ ਮੁੱਖ ਵਾਕ ਦਾ ਉਚਾਰਨ ਆਪ ਜੀ ਨੇ ਸਰਵਣ ਕਰਕੇ ਆਨੰਦ ਉਠਾਰੀ। ਗੁਰੂ ਕੀ ਸਾਜੀ ਨਿਵਾਜੀ ਸਤਿਕਾਰੀ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਰਬੰਸਦਾਨੀ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਦੁਆਰਾ ਸਾਂਝ ਪਾਈਏ, ਸਾਰੇ ਹੀ ਗੱਜ ਕੇ ਬੁਲਾਈਏ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਕੇ ਸਿੱਖਾਂ ਵਾਸਤੇ ਹੁਕਮ ਹੈ ਸਦੀਵ ਕਾਲ ਤਾਜ ਜ਼ਿੰਦਗੀ, ਜਿੰਨੇ ਵੀ ਨਿਰੰਕਾਰ ਵੱਲੋਂ ਬਖਸ਼ਿਸ਼ ਕੀਤੇ ਗਏ ਹਨ ਸਵਾਸ 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 ਬਾਣੀ ਅਤੇ ਬਾਣੇ ਨਾਲ ਜੁੜੇ ਰਹਿਣਾ। ਬਾਣੀ ਹੈ ਆਤਮਾ ਦਾ ਪਹਿਰਾਵਾ ਤੇ ਬਾਣਾ ਹੈ ਸਰੀਰ ਦਾ ਪਹਿਰਾਵਾ। ਬੈਰੂਨੀ ਅਤੇ ਅੰਦਰੂਨੀ ਦੋਨੋਂ ਹੀ ਤਰ੍ਹਾਂ ਦੇ ਗੁਰਮੁਖੀ ਪਹਿਰਾਵੇ ਦੇ ਅੰਦਰ ਵਿਚਰਨ ਦਾ ਸਤਿਗੁਰੂ ਵੱਲੋਂ ਹੁਕਮ ਹੈ ਤੇ ਇਹ ਵੀ ਅਸੀਂ ਲੋਕੋਕਤੀ ਵਰਤਦੇ ਹੋਏ ਕਹਿੰਦੇ ਹਾਂ, ਜਿਹਾ ਦੇਸ ਤਿਹਾ ਭੇਸ। ਮਾਲਵੇ ਦੀ ਧਰਤੀ ਦੇ ਅੰਦਰ ਸਤਿਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਕੁਰਬਾਨ ਕਰਕੇ ਆਨੰਦਪੁਰ ਨੂੰ ਤਿਆਗ ਕੇ ਵਿਚਰ ਰਹੇ ਸਨ। ਇੱਕ ਮਾਤਾ ਨੇ ਹੱਥੀ ਉਣਿਆ ਖੱਤਰ ਦੀ ਬਣਾਈ ਹੋਈ ਲੁੰਗੀ ਪਾਤਸ਼ਾਹ ਨੂੰ ਭੇਟ ਕੀਤੀ। ਉਸ ਦੀ ਸ਼ਰਧਾ ਨੂੰ ਪੂਰਨ ਕਰਨ ਵਾਸਤੇ ਸਤਿਗੁਰਾਂ ਨੇ ਲੁੰਗੀ ਪਹਿਨ ਲਈ। ਹੱਸ ਬੋਲੇ ਸਤਿਗੁਰ, ਜਿਹਾ ਵੇਸ ਤਿਹਾ ਭੇਸ, ਤੇੜ ਲੁੰਗੀ ਮੋਢੇ ਖੇਸ। ਤੋ ਸਿੱਖ ਰਹਿਤ ਮਰਿਆਦਾ ਕੋਡ ਆਫ ਕੰਡਕਟ ਦੇ ਅੰਦਰ ਵੀ ਅੰਕਿਤ ਹੈ ਕਿ ਦੋ ਲਿਬਾਸ ਦੋ ਬਸਤਰ ਕਸ਼ਹਿਰਾ ਅਤੇ ਦਸਤਾਰ ਇਹ ਸਿੱਖ ਨੇ ਨਹੀਂ ਤਿਆਗਣੀ। ਬਾਕੀ ਦੇਸ਼ ਕਾਲ ਰਿਵਾਜ ਤੇ ਕੰਮ ਕਾਰ ਦੇ ਅਨੁਸਾਰ ਕੋਈ ਪੈਂਟ ਪਾ ਲਵੇ, ਪਜਾਮਾ ਪਾ ਲਵੇ, ਕੋਈ ਗੋਡਿਆਂ ਤੱਕ ਸੁੰਦਰ ਕਸ਼ਹਿਰੇ ਦੇ ਵਿੱਚ ਹੀ ਵਿਚਰੇ। ਇਹ ਭਾਈ ਸਮੇਂ ਤੇ ਕੰਮ ਕਾਰ ਤੇ ਹਾਲਾਤ ਦੇ ਮੁਤਾਬਕ ਹੁੰਦਾ ਹੈ। ਸਰਦੀਆਂ ਨੂੰ ਮਨੁੱਖ ਦਾ ਹੋਰ ਪਹਿਰਾਵਾ ਹੁੰਦਾ, ਗਰਮੀਆਂ ਨੂੰ ਹੋਰ, ਸੌਣ ਸਮੇਂ ਹੋਰ, ਕਿਸੇ ਨੂੰ ਮਿਲਣ ਗਿਣ ਸਮੇਂ ਹੋਰ, ਘਰ ਦੇ ਵਿੱਚ ਘਰੋਗੀ ਨਿੱਕਾ ਮੋਟਾ ਕੰਮ ਕਾਰ ਕਰਦਿਆਂ ਹੋਰ, ਖੇਤੀਬਾੜੀ ਕਰਦਿਆਂ ਹੋਰ, ਦਫ਼ਤਰ ਦੇ ਵਿੱਚ ਅਫਸਰੀ ਕਲਰਕੀ ਕਰਦਿਆਂ ਹੋਰ ਲਿਬਾਸ ਹੁੰਦੇ ਨੇ। ਸੋ ਇਹੋ ਜਿਹੇ ਲਿਬਾਸ ਵਿੱਚ ਦੇ ਬਾਰੇ ਗੁਰਮਤ ਦੇ ਵਿੱਚ ਕੋਈ ਖਾਸ ਪਾਬੰਦੀ ਨਹੀਂ ਹੈ। ਹੁਣ ਵੱਖ ਵੱਖ ਨਿਆਰੇ ਨਿਆਰੇ ਦੇਸਨ ਕੇ ਭੇਸਨ ਕੋ ਪ੍ਰਭਾਵ ਹੈ ਤੇ ਭਾਈ ਸੰਤ ਸਮੂਹ ਅਨੇਕ ਮਤੀ ਕੇ ਕੋਈ ਪਿੰਡੇ ਤੇ ਸਵਾਹ ਮਲ ਕੇ ਵਿਚਰ ਰਿਹਾ, ਕੋਈ ਕਿਹਾ ਨਾਂਗੇ ਕਿਹਾ ਬਾਂਧੇ ਚਾਮ ਵਾਲੀ ਅਵਸਥਾ ਵਿੱਚ ਵਿਚਰ ਰਿਹਾ। ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਦੇਖੋ, ਹਰ ਵੇਲੇ ਤਿਆਰ ਬਰ ਤਿਆਰ ਸ਼ਸਤਰ ਬਸਤਰ ਸਜਾਏ ਹੋਏ ਗੁਰੂ ਕੇ ਸਰੂਪ ਦੇ ਵਿੱਚ ਸਾਨੂੰ ਦਰਸ਼ਨ ਦਿੰਦੇ ਨੇ। ਜਦੋਂ ਦਰਸ਼ਨ ਕਰੋ ਤਿਆਰ ਬਰ ਤਿਆਰ ਸਿੰਘ ਦਾ, ਇਉਂ ਲੱਗਦਾ ਕਿ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋ ਗਏ। ਸੋ ਜਿੰਨਾ ਵੀ ਕੋਈ ਬਾਣਾ ਸਤਿਗੁਰੂ ਜੀ ਦੀ ਮਰਜ਼ੀ, ਪਹਿਰਾਵਾ ਕੀ ਹੈ, ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਸੋ ਅਸਲੀ ਤੇ ਬਾਤ ਹੈ ਕਿ ਭਾਈ ਨਾਮ ਹੀ ਪਹਿਨਣਾ ਹੈ। ਜੋ ਨਾਮ ਨੂੰ ਤਿਆਗ ਕੇ, ਨਾਮ ਕੀ ਹੈ, ਹੁਕਮ, ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ, ਰੱਬ ਦਾ ਨਾਮ, ਬਾਣੀ ਵੀ ਨਾਮ ਸਰੂਪ ਹੈ, ਨਾਮ ਵੀ ਬਾਣੀ ਹੈ, ਸ਼ਬਦ ਸ਼ਬਦ ਹੁਕਮ। ਕਹਿੰਦੇ ਨੇ ਕੁੰਨ ਤੋਂ ਧਰਤੀ ਪੈਦਾ ਹੋਈ, ਕੁੰਨ ਹੋ ਜਾ ਤੋ ਧਰਤੀ, ਵਿਗਿਆਨੀ ਕਹਿੰਦੇ ਨੇ ਜੀ ਬਿਗ ਬੈਂਗ, ਵੱਡਾ ਖੜਾਕ ਹੋਇਆ ਤੇ ਭਾਈ ਸਾਰਾ ਕੁਝ ਫਟ ਗਿਆ ਤੇ ਇਹ ਵੱਖ ਵੱਖ ਬ੍ਰਹਿਮੰਡ ਜੋ ਸਰੂਪ ਵਿੱਚ ਆਏ। ਇਹ ਆਪੇ ਆਪਣੀਆਂ ਅੰਦਾਜ਼ੇ ਵਿਦਿਆ ਤੇ ਸੋਚਾਂ ਦੇ ਅਨੁਸਾਰ ਹੈ। ਗੁਰੂ ਪਾਤਸ਼ਾਹ ਨੇ ਸਿੱਧਾ ਹੀ ਫਰਮਾਨ ਕਰ ਦਿੱਤਾ ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ, ਉਹ ਸਾਜਣ ਵਾਲਾ ਕਰਤਾ ਆਪ ਹੀ ਜਾਣਦਾ ਹੈ। ਮਨੁੱਖ ਦੀ ਸਮਝ ਤੋਂ ਗਿਣਤੀਆਂ ਮਿਣਤੀਆਂ ਹਿਕਮਤਾਂ ਹੁਜਤਾਂ ਦਲੀਲਾਂ ਤੋਂ ਇਹ ਪਰੇ ਦੀ ਬਾਤ ਹੈ। ਤੋ ਜ਼ਿਆਦਾ ਵਿਸਥਾਰ ਵਿੱਚ ਨਾ ਜਾਈਏ। ਤੋ ਪਹਿਨਣਾ ਕੀ ਹੈ? ਮਨੁੱਖ ਨੇ ਵੈਸੇ ਤਾਂ ਕੁਦਰਤ ਵੱਲੋਂ ਸਾਨੂੰ ਪਹਿਰਾਵਾ ਕੋਈ ਨਹੀਂ ਮਿਲਿਆ, ਪਰ ਸਮੇਂ ਸਮੇਂ ਸਮਾਜ ਦੇ ਆਗੂਆਂ ਧਰਮ ਦੇ ਆਗੂਆਂ ਨੇ ਸਾਦੇ ਪਹਿਰਾਵੇ ਦੇ ਉੱਪਰ ਜ਼ੋਰ ਦਿੱਤਾ ਹੈ। ਤੋ ਭਾਈ ਸਰੀਰ ਦੀ ਲੋੜ ਹੈ ਪਹਿਰਾਵਾ ਸਭਿਅਕ ਸਮਾਜ ਦੇ ਅੰਦਰ ਰਹਿੰਦਿਆਂ ਹੋਇਆਂ। ਇਸ ਦਾ ਮੇਨ ਮਕਸਦ ਹੈ ਪਰਦਾ ਕੱਜਣਾ, ਗਰਮੀ ਸਰਦੀ ਤੋਂ ਬਚਾਉਣਾ। ਤੇ ਇਸ ਦੇ ਨਾਲ ਹੀ ਭਾਈ ਵੇਖਣ ਵਾਲੇ ਵਿਚਰਨ ਵਾਲੇ ਸੰਸਾਰ ਦੇ ਅੰਦਰ ਜੋ ਅੱਖਾਂ ਹਨ ਉਹ ਸਾਡੇ ਪਹਿਰਾਵੇ ਵੱਲ ਇਸ ਤਰ੍ਹਾਂ ਨਾ ਖਿੱਚੀਆਂ ਜਾਣ ਕਿ ਉਹਨਾਂ ਦੇ ਵਿੱਚ ਮੰਦੀ ਵਾਸ਼ਨਾ ਪੈਦਾ ਹੋਵੇ ਜਾਂ ਨਫ਼ਰਤ ਪੈਦਾ ਹੋਵੇ। ਧੀ ਭੈਣ ਦਾ ਘਰ ਦੇ ਵਿੱਚ ਲਿਬਾਸ ਮੇਰੀ ਤੁਸ਼ ਬੁੱਧੀ ਅਨੁਸਾਰ ਮੈਂ ਆਪਣੇ ਨੂੰਹਾਂ ਅਤੇ ਬੱਚੀਆਂ ਨੂੰ ਇਹ ਕਹਿੰਦਾ ਹੁੰਦਾ ਹਾਂ ਕਿ ਭਾਈ ਮੈਂ ਇਹ ਨਹੀਂ ਕਹਿੰਦਾ ਕਿ ਸਰੀਰ ਢੱਕਣ ਵਾਸਤੇ ਬੋਰੀ ਵਿੱਚ ਮੋਰੀ ਕਰਕੇ ਤੇ ਗਲ ਪਾ ਲਓ, ਗਰਮੀ ਸਰਦੀ ਤੋਂ ਉਹ ਵੀ ਬਚਾ ਸਕਦੀ ਹੈ, ਪੜਦਾ ਉਹ ਵੀ ਕੱਜ ਸਕਦੀ ਹੈ, ਪਰ ਭਾਈ ਅੱਖਾਂ ਨੂੰ ਸਹਿੰਦਾ ਸਹਿੰਦਾ ਲਿਬਾਸ, ਬੱਚੀ ਬੱਚੇ ਦਾ, ਨੂੰਹ ਧੀ ਦਾ ਪਹਿਰਾਵਾ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਘਰ ਉਸ ਦੇ ਭਰਾ, ਉਸ ਦੇ ਬਾਪ, ਚਾਚੇ ਤਾਏ, ਸਹੁਰੇ ਪਤਿਹਰੇ ਜਦੋਂ ਉਹਦੇ ਨਾਲ ਗੱਲ ਕਰਨ ਨੂੰਹ ਦੇ ਨਾਲ ਤੇ ਉਹਨਾਂ ਨੂੰ ਆਪਣੀਆਂ ਅੱਖਾਂ ਪਰਾਂ ਕਰਨੀਆਂ ਪੈਣ। ਸਮਝ ਗਏ ਸਾਧ ਸੰਗਤ ਜੀ? ਵੀ ਅੱਖਾਂ ਪਰਾਂ ਨਾ ਕਰਨੀਆਂ ਪੈਣ, ਉਹ ਸਾਫ ਆਮ ਹਾਲਾਤ ਦੇ ਵਿੱਚ ਹੀ ਚਿਹਰੇ ਦੇ ਨਾਲ ਮੇਲ ਕੇ ਜੋ ਕਿ ਇੱਕ ਦੂਜੇ ਦਾ ਅਸੀਂ ਚਿਹਰਾ ਵੇਖੀਏ ਬਚਨ ਕਰਦੇ ਸਮੇਂ ਤਾਂ ਬਾਤ ਸਾਨੂੰ ਜ਼ਿਆਦਾ ਸਮਝ ਆਉਂਦੀ ਹੈ। ਜੇ ਸਾਨੂੰ ਚਿਹਰਾ ਪਰਾਂ ਕਰਕੇ ਨੂੰਹ ਧੀ ਨਾਲ ਗੱਲ ਕਰਨੀ ਪਵੇ, ਭਰਾ ਨੂੰ, ਬਾਪ ਨੂੰ, ਸਹੁਰੇ ਨੂੰ, ਪਤਿਹਰੇ ਨੂੰ, ਅੰਕਲ ਚਾਚੇ ਤਾਏ ਨੂੰ, ਤੇ ਸਮਝ ਲਓ ਕਿ ਉਹ ਲਿਬਾਸ ਢੁਕਵਾਂ ਨਹੀਂ ਹੈ। ਤੇ ਬਾਜ਼ਾਰ ਵਿੱਚ ਨਿਕਲਣ ਸਮੇਂ ਜੇ ਬਾਹਰ ਦੇ ਲੋਕੀ ਅੱਖਾਂ ਪਾੜ ਪਾੜ ਕੇ ਸਾਡੀ ਧੀ ਭੈਣ ਦੇ ਪਹਿਰਾਵੇ ਵੱਲ ਵੇਖਣ ਤਾਂ ਉਹ ਵੀ ਗਲਤ ਹੈ। ਇਸ ਪ੍ਰਥਾਏ ਮਹਾਰਾਜ ਨੇ ਕਿਹਾ ਹੋਰ ਪਹਿਨਣ ਖੁਸ਼ੀ ਖੁਆਰ, ਖੁਸ਼ੀ ਦਾ ਨਾਸ ਹੁੰਦਾ ਹੈ ਮੰਦੀ ਸੋਚ ਵਾਲਿਆਂ ਦੇ ਅੰਦਰ। ਮੰਦੀ ਸੋਚ ਪੈਦਾ ਨਾ ਹੋਵੇ ਪਹਿਰਾਵਾ ਦੇਖ ਕੇ, ਤੇ ਭਾਈ ਬਾਪ ਤੇ ਭਰਾ ਨੂੰ ਆਪਣੀ ਬੇਟੀ ਨੂੰਹ ਤੋਂ ਬਾਤਚੀਤ ਕਰਨ ਸਮੇਂ ਮੂੰਹ ਪਰਾਂ ਭਵਾ ਕੇ ਨਾ ਕਰਨਾ ਪਵੇ। ਜ਼ਿਆਦਾ ਵਿਸਥਾਰ ਵਿੱਚ ਆਪਾਂ ਚਲੇ ਗਏ। ਬਾਤ ਚੱਲੀ ਸੀ ਬਾਣੀ ਤੇ ਬਾਣੀ ਦੀ। ਗੁਰੂ ਕੇ ਸਿੱਖ ਵਾਸਤੇ ਲਾਜ਼ਮੀ ਹੈ ਕਿ ਤਾਹ ਜ਼ਿੰਦਗੀ ਬਾਣੀ ਦੇ ਨਾਲ ਜੁੜਿਆ ਰਵੇ। ਸੰਸਾਰੀ ਤੇ ਨਿਰੰਕਾਰੀ ਹਰ ਪ੍ਰਕਾਰ ਦੀ ਅਗਵਾਈ ਸਿੱਖਿਆ ਸਾਨੂੰ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਜੋ ਅੰਤਮ ਸਮੇਂ ਹਜ਼ੂਰ ਸਾਹਿਬ ਸਿੱਖਿਆਵਾਂ ਸਿੱਖਾਂ ਨੂੰ ਬਖਸ਼ਿਸ਼ ਕੀਤੀਆਂ, ਉਹਨਾਂ ਵਿੱਚੋਂ ਇੱਕ ਸਿੱਖਿਆ ਇਹ ਵੀ ਸੀ ਬਾਣੀ ਦਾ ਪਾਠ, ਕਥਾ ਤੇ ਕੀਰਤਨ ਨਿਤ ਕਰਨਾ ਅਤੇ ਸੁਣਨਾ, ਕਿਉਂਕਿ ਚੰਗੀ ਬਾਤ ਮਨੁੱਖ ਨੂੰ ਭੁੱਲ ਜਾਂਦੀ ਹੈ, ਇਸ ਲਈ ਇਸ ਨੂੰ ਮੁੜ ਮੁੜ ਦੁਹਰਾਉਣਾ ਪੈਂਦਾ। ਕਿਉਂ? ਅਸੀਂ ਘਰ ਬਣਾ ਲਿਆ, ਸਾਫ਼ ਹੋ ਗਿਆ ਇੱਕ ਵਾਰੀ, ਕੀ ਇੱਕ ਵਾਰੀ ਸਾਫ਼ ਕੀਤਾ ਹੋਇਆ ਇਨਫ ਹੈ, ਕਾਫੀ ਹੈ? ਨਹੀਂ, ਹਰ ਰੋਜ਼ ਹੀ ਸਾਨੂੰ ਝਾੜੀ ਦੇਣਾ ਪੈਂਦਾ, ਹਰ ਰੋਜ਼ ਹੀ ਸਾਨੂੰ ਝਾੜ ਪੂੰਝ ਕਰਨੀ ਪੈਂਦੀ ਹੈ। ਬੂਹੇ ਬਾਰੀਆਂ ਵੀ ਬੰਦ ਰੱਖਦੇ ਹਾਂ, ਫਿਰ ਵੀ ਅੰਦਰ ਘੱਟਾ ਮਿੱਟੀ ਕੂੜਾ ਕਰਕਟ ਆ ਜਾਂਦਾ। ਇਸੇ ਤਰ੍ਹਾਂ ਸਾਡੇ ਮਨ ਰੂਪੀ ਮਕਾਨ ਦੇ ਅੰਦਰ ਵੀ ਬਾਹਰ ਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਈਰਖਾ ਬਖੀਲੀ ਆਦਿਕ ਕੂੜੇ ਰੂਪ ਦੇ ਵਿੱਚ ਕੂੜਾ ਕਰਕਟ ਆਉਂਦਾ ਰਹਿੰਦਾ। ਇਹਨਾਂ ਨੂੰ ਗਿਆਨੇ ਕੀ ਬੰਨਣੀ ਮਨੋ ਹੱਥ ਲੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਕਾਤਰਤਾ ਕੁਤਵਾਰ ਬਹਾਰ, ਗਿਆਨ ਰੂਪੀ ਝਾੜੂ ਲੈ ਕੇ ਕਾਤਰਤਾ ਜੋ ਇਹ ਕੂੜਾ ਕਰਕਟ ਖਿਲਰਿਆ ਹੋਇਆ ਮਨੁੱਖ ਦੀ ਸੋਚ ਦੇ ਅੰਦਰ, ਉਸ ਨੂੰ ਬਹਾਰ ਕੇ ਉਸ ਨੂੰ ਹੂੰਜ ਕੇ ਬਾਹਰ ਸੁੱਟਣਾ। ਤੇ ਬਾਣੀ ਬਹੁਕਰ ਕੀ ਹੈ? ਇਹ ਗੁਰੂ ਦੀ ਸਿੱਖਿਆ। ਗੁਰੂ ਦੀ ਸਿੱਖਿਆ ਕਿੱਥੋਂ ਮਿਲਦੀ ਹੈ? ਗੁਰਬਾਣੀ ਤੇ ਗੁਰੂ ਕੇ ਇਤਿਹਾਸ ਦੇ ਵਿੱਚੋਂ। ਤੋ ਆਓ, ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਆਇਆ ਮੁੱਖ ਵਾਕ, ਜੋ ਗੁਰੂ ਨਾਨਕ ਪਾਤਸ਼ਾਹ ਦੀ ਚੌਥੀ ਜੋਤ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਦੀ ਵਸਾਈ ਅਤੇ ਵਰੋਸਾਈ ਹੋਈ ਨਗਰੀ ਦੇ ਆਪ ਨੂੰ ਵਸਨੀਕ ਹੋਣ ਦਾ ਮਾਣ ਪ੍ਰਾਪਤ ਹੈ ਸਾਧ ਸੰਗਤ ਜੀ, ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਗਏ ਸ਼ਬਦ ਨੂੰ ਆਪਾਂ ਪੜ੍ਹ ਸੁਣ ਕੇ ਤੇ ਰਲ ਮਿਲ ਕੇ ਵਿਚਾਰਨ ਦਾ ਸਤਿਗੁਰੂ ਦੀ ਕਿਰਪਾ ਦੇ ਨਾਲ ਯਤਨ ਕਰੀਏ।
ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਚੌਥਾ, ਆਪੇ ਸੇਵਾ ਲਾਇਦਾ ਪਿਆਰਾ, ਆਪੇ ਭਗਤ ਉਮਾਹਾ।
ਸਤਿਗੁਰੂ ਸੱਚੇ ਪਾਤਸ਼ਾਹ, ਕਿਉਂਕਿ ਸਰਬ ਸਮਰੱਥ ਸ਼ਕਤੀਵਾਨ ਨਿਰੰਕਾਰ ਹੈ, ਜਿਉਂ ਬੁਲਾਵੈ ਤਿਉ ਬੋਲੈ ਸਵਾਮੀ, ਕੁਦਰਤ ਕਵਨ ਹਮਾਰੀ ਹੋਂ, ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਉ। ਉਸ ਦੇ ਹੁਕਮ ਤੋਂ ਬਿਨਾਂ ਗੁਰਬਾਣੀ ਦੀ ਸਿੱਖਿਆ ਦੇ ਅਨੁਸਾਰ ਪੱਤਾ ਨਹੀਂ ਹਿਲਦਾ। ਸਰਬ ਜੋਤ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਕਹਿ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਇਸ ਸੰਸਾਰ ਦੇ ਅੰਦਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਹਰਨ ਭਰਨ ਜਾਂਕਾ ਨੇਤਰ ਫੋਰ। ਅਰਥਾਤ ਵਾਰ ਵਾਰ ਗੁਰਬਾਣੀ ਦੇ ਵਿੱਚ ਇਹ ਸਿੱਖਿਆ ਮਨੁੱਖ ਨੂੰ ਦਰੜਾਈ ਗਈ ਹੈ ਕਿ ਕਰਨ ਕਰਾਵਨ ਹਾਰ ਪ੍ਰਭੂ ਹੈ ਆਪ ਹੈ। ਕੋਈ ਇਹ ਨਾ ਸਮਝੇ ਮੇਰਾ ਸਰੀਰ ਸੋਹਣਾ, ਮੈਂ ਵਿਦਵਾਨ ਜ਼ਿਆਦਾ, ਮੈਂ ਕਥਾਕਾਰ ਵਧੀਆ, ਮੈਂ ਰਾਗੀ ਸੁਰੀਲਾ, ਮੈਂ ਬੜਾ ਭਾਰੀ ਭਲਵਾਨ, ਮੈਂ ਯੋਧਾ। ਨਹੀਂ, ਇਹ ਮਾਇਆ, ਇਹ ਇਲੂਜਨ, ਇਹ ਭੁਲੇਖਾ ਹੈ ਜਿਸ ਦਾ ਸਦਕਾ ਅਸੀਂ ਕਹਿੰਦੇ ਹਾਂ ਮੈਂ ਕਰਤਾ ਹਾਂ। ਨਹੀਂ, ਨਿਰੰਕਾਰ ਹੀ ਉਸ ਦੀ ਬਖਸ਼ਿਸ਼ ਸਾਨੂੰ ਜਿਨ ਜੇਬਾ ਦਿੱਤੀ, ਬੋਲੇ ਤਾਤ ਨਿੱਘੇ ਬਚਨ ਬੋਲਣ ਵਾਸਤੇ ਬਖਸ਼ਿਸ਼ ਰਸਨਾ ਕਿਸਨੇ ਕੀਤੀ? ਨਿਰੰਕਾਰ ਨੇ। ਜਤੇ ਇਸ ਤੋਂ ਉਲਟ, ਜਬ ਆਪਣੀ ਜੋਤ ਖਿੱਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਿਖਿਆਨਾ। ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਜਿਸ ਚਿਰ ਤੇ ਜੋ ਜਿੰਨਾ ਚਿਰ ਸਰੀਰ ਦੇ ਅੰਦਰ ਨਿਰੰਕਾਰ ਦੀ ਜੋਤ ਹੈ, ਉਸ ਨੇ ਬੋਲਣ ਦੀ ਬਖਸ਼ਿਸ਼ ਸ਼ਕਤੀ ਪ੍ਰਦਾਨ ਕੀਤੀ ਹੈ, ਉਹਨਾਂ ਚਿਰ ਹੀ ਮਨੁੱਖ ਬੋਲਦਾ। ਉਹੀ ਮਨੁੱਖ ਪੰਜ ਭੂਤਕ ਸਰੀਰ ਹੁੰਦਾ, ਜਦੋਂ ਉਸ ਦੀ ਜੋਤ ਵਿੱਚੋਂ ਨਿਕਲ ਜਾਂਦੀ ਹੈ, ਕਤਰਾ ਰੂਪ ਪਰਮਾਤਮਾ ਦੀ ਆਤਮਾ ਸਰੂਪ ਸਰੀਰ ਵਿੱਚੋਂ ਭੌਰ ਉਡਾਰੀ ਮਾਰ ਗਿਆ ਤੇ ਭਾਈ ਲਾਸ਼ ਪਈ ਰਹਿ ਜਾਂਦੀ ਹੈ। ਉੱਥੇ ਪੰਜ ਤੱਤ ਵੀ ਮੌਜੂਦ ਹੁੰਦੇ ਨੇ, ਅਗਨੀ ਵੀ ਹੈ, ਪਾਣੀ ਵੀ ਹੈ, ਧਰਤੀ ਵੀ ਹੈ, ਹਵਾ ਵੀ ਹੈ, ਸਪੇਸ ਖਾਲੀ ਥਾਂ ਵੀ ਹੈ, ਪਰ ਉਸ ਦੇ ਬਚਨੀ ਬਾਬਾ ਫਿਰ ਇਹੀ ਗੁਰਬਾਣੀ ਵਿੱਚ ਆਵੇਗਾ, ਬੋਲਤੇ ਥੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ, ਸੁਣਤ ਬਾਹੇ ਜੋ ਨਿਰਤੇ ਵਰਤ ਕਰਤੇ, ਕਥਾ ਵਾਰਤਾ ਕਹਿਤੇ। ਭਾਈ ਕਥਾ ਵਾਰਤਾ ਕਰਨ ਵਾਲੇ, ਬੋਲਣ ਵਾਲੇ, ਨਿੱਘੇ ਮਿੱਠੇ ਬਚਨ ਬੋਲਣ ਵਾਲੇ ਕਿੱਧਰ ਚਲੇ ਗਏ? ਉਹ ਜੋਤੀ ਬੋਲਦੀ ਸੀ, ਉਹ ਨਿਰੰਕਾਰ ਦੀ ਸ਼ਕਤੀ ਬੋਲਦੀ ਸੀ, ਉਸ ਦੀ ਬਖਸ਼ਿਸ਼ ਦਾ ਸਦਕਾ ਜਦੋਂ ਉਹ ਜੋਤ ਵਿੱਚ ਨਹੀਂ ਰਹੀ ਤਾਂ ਕੋਈ ਬੋਲਣ ਦੀ ਸ਼ਕਤੀ ਵੀ ਗਾਇਬ ਹੋ ਗਈ, ਨਾ ਰਹੀ। ਤੋ ਸਤਿਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸੇਵਾ ਵੀ ਆਪੇ ਸੇਵਾ ਲਾਏਂਦਾ ਪਿਆਰਾ, ਆਪੇ ਕਿ ਮੈਂ ਸੇਵਾ ਕੀਤੀ, ਮੈਂ ਜੋੜੇ ਝਾੜੇ, ਮੈਂ ਗੁਰਦੁਆਰਾ ਬਣਾਇਆ, ਮੈਂ ਲੰਗਰ ਛਕਾਇਆ, ਭਾਈ ਇਹ ਮੈਂ ਮੇਰੀ ਦੇ ਵਿੱਚ ਮਨੁੱਖ ਫਸਿਆ ਹੈ। ਸਤਿਗੁਰੂ ਰਾਮਦਾਸ ਸਾਹਿਬ ਜੀ ਕੀ ਕਹਿੰਦੇ ਨੇ ਕਿ ਉਹ ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਆਪੇ ਹੀ ਸੇਵਾ ਲੈਂਦਾ ਹੈ ਪਿਆਰਾ ਵਾਹਿਗੁਰੂ, ਤੇ ਆਪੇ ਹੀ ਭਗਤੀ ਦਾ ਉਤਸ਼ਾਹ ਬਖਸ਼ਦਾ ਹੈ ਜੀਵ ਨੂੰ।
ਆਪੇ ਗੁਣ ਗਾਵਾਂਦਾ ਪਿਆਰਾ, ਆਪੇ ਸ਼ਬਦ ਸੁਮਾਹਾ।
ਹੁਣ ਜੇ ਕੋਈ ਕਹੇ ਜੀ ਮੇਰੇ ਚ ਗੁਣ ਦੀ ਬੜੀ ਗਾਉਣ ਦੀ ਬੜੀ ਵਿਦਿਆ ਹੈ, ਮੈਂ ਬੜਾ ਸੋਹਣਾ ਗਾਉਂਦਾ ਹਾਂ, ਮੈਂ ਬੜਾ ਸੁੰਦਰ ਕੀਰਤਨ ਕਰਦਾ ਹਾਂ, ਸਰੋਤਿਆਂ ਨੂੰ ਮੰਤਰ ਮੁਗਧ ਕਰ ਲੈਂਦਾ, ਇੱਥੋਂ ਤੱਕ ਵੀ ਰਾਗੀ ਹੋ ਗੁਜਰੇ ਨੇ ਹਿੰਦੁਸਤਾਨ ਭਾਰਤ ਦੇ ਵਿੱਚ ਕਿ ਜਿਹੜੇ ਦੀਪਕ ਰਾਗ ਗਾ ਕੇ ਕਿਹਾ ਜਾਂਦਾ ਕਿ ਦੀਵੇ ਜਗਾ ਦਿਆ ਕਰਦੇ ਸਨ, ਮੇਘ ਰਾਗ ਗਾ ਕੇ ਵਰਸ਼ਾ ਮੀਂਹ ਵਰਸਾ ਦਿਆ ਕਰਦੇ ਸਨ। ਤੋ ਭਾਈ ਇੰਨੇ ਇੰਨੇ ਸ਼ਕਤੀਵਾਨ ਰਾਗੀ ਸਿੰਘ ਗੁਰੂ ਘਰ ਦੇ ਕੀਰਤਨੀਏ ਅੱਜ ਵੀ ਮੌਜੂਦ ਹਨ, ਪੁਰਾਣੇ ਸਮਿਆਂ ਵਿੱਚ ਵੀ ਹੋਏ, ਪਰ ਜੇ ਕੋਈ ਕਹੇ ਕਿ ਮੈਂ ਆਪ ਗੁਣ ਗਾਉਂਦਾ ਹਾਂ, ਨਹੀਂ, ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਵੀ ਇਹ ਵੀ ਨਿਰੰਕਾਰ ਦੀ ਸੁੰਦਰ ਸਰੀਰ ਵੀ ਨਿਰੰਕਾਰ ਦੀ ਬਖਸ਼ਿਸ਼, ਸਹੀ ਸੋਚ ਵੀ ਨਿਰੰਕਾਰ ਦੀ ਬਖਸ਼ਿਸ਼, ਸੁੰਦਰ ਗਲਾ ਵੀ ਨਿਰੰਕਾਰ ਦੀ ਬਖਸ਼ਿਸ਼, ਸੰਗੀਤ ਦੀ ਵਿਦਿਆ ਵੀ ਨਿਰੰਕਾਰ ਦੀ ਬਖਸ਼ਿਸ਼। ਭਾਈ ਹਰ ਪ੍ਰਕਾਰ ਦੀਆਂ ਵਿਦਿਆਵਾਂ ਕਲਾਵਾਂ ਯੋਗਤਾਵਾਂ ਨਿਰੰਕਾਰ ਦੀ ਬਖਸ਼ਿਸ਼ ਹੀ ਹੈ। ਤੋ ਆਪੇ ਹੀ ਸੁੰਦਰ ਰਾਗੀਆਂ ਦੇ ਸੁੰਦਰ ਗਲੇ ਦੇ ਵਿੱਚੋਂ ਗੁਣ ਗਵਾਉਂਦਾ ਹੈ ਤੇ ਆਪੇ ਹੀ ਸ਼ਬਦ ਦੀ ਬਖਸ਼ਿਸ਼ ਕਰਦਾ ਹੈ।
ਆਪੇ ਲਿਖਣ ਆਪ ਲਿਖਾਰੀ, ਆਪੇ ਲੇਖ ਲਿਖਾ।
ਜੇ ਹੁਣ ਕੋਈ ਕਹੇ ਜੀ ਮੇਰੀ ਲਿਖਤ ਬੜੀ ਸੁੰਦਰ ਹੈ, ਮੈਂ ਖੁਸ਼ਖਤ ਲਿਖਾਰੀ ਹਾਂ, ਵੱਡੇ ਵੱਡੇ ਨਾਵਲ ਵੇਦ ਸ਼ਾਸਤਰ ਚਾਰ ਵੇਦ ਚਾਰ ਉਪਵੇਦ ਚਾਰ 18 ਪੁਰਾਣ 18 ਉਪ ਪੁਰਾਣ 6 ਸ਼ਾਸਤਰ, ਕਿਉਂ ਇਹਨਾਂ ਵੇਦਾਂ ਤੇ ਪੁਰਾਣਾਂ ਤੇ ਵੱਡੇ ਸਭ ਤੋਂ ਵੱਡੇ ਗ੍ਰੰਥ ਮਹਾਭਾਰਤ ਦਾ ਲਿਖਾਰੀ ਇੱਕੋ ਹੀ ਵਿਅਕਤੀ ਨੂੰ ਮੰਨਿਆ ਗਿਆ, ਕ੍ਰਿਸ਼ਨ ਦਵੈਪਾਇਨ, ਜੋ ਕਿ ਵਿਆਸ ਕਰਕੇ ਪ੍ਰਸਿੱਧ ਹੈ ਤੇ ਵੇਦ ਵਿਆਸ ਵੀ ਇਸ ਦਾ ਨਾਂ ਹੈ। ਕਈ ਵਾਰੀ ਭਾਈ ਗੁਰਦਾਸ ਜੀ ਦੇ ਸਿਫਤ ਕਰਦੇ ਹੋਏ ਗੁਣੀ ਗਿਆਨੀ ਕਹਿ ਦਿੰਦੇ ਨੇ ਗੁਰੂ ਘਰ ਦੇ ਵੇਦ ਵਿਆਸ। ਤੋ ਭਾਈ ਬਹੁਤ ਵੱਡਾ ਕੋਈ ਵਿਦਵਾਨ ਉਸ ਦੇ ਨਾਲ ਕਿਸੇ ਨੂੰ ਤੁਲਨਾ ਦੇ ਕੇ ਸਮਝਣ ਦਾ ਯਤਨ ਕਰਨਾ ਵਡਿਆਈ ਨੂੰ, ਇਹ ਸਾਹਿਤਕ ਸੰਸਾਰ ਦੇ ਅੰਦਰ ਕੋਈ ਗਲਤ ਗੱਲ ਨਹੀਂ ਸਮਝੀ ਜਾਂਦੀ, ਸਹੀ ਸਮਝੀ ਜਾਂਦੀ ਹੈ। ਤੋ ਪਰ ਮਿਸਾਲ ਦੇਣ ਵਾਲੇ ਦੀ ਆਪਣੀ ਸੋਚ ਹੁੰਦੀ ਹੈ, ਜਿਵੇਂ ਗੁਰੂ ਸਾਹਿਬ ਨੂੰ ਕਿਹਾ ਭੱਟਾ ਨੇ ਤੂੰ ਤਾਂ ਜਨਕ ਰਾਜਾ ਅਵਤਾਰ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਦੀ ਆਪ ਜੋਤ ਸਨ, ਕਹਿਣ ਵਾਲੇ ਨੇ ਆਪਣੇ ਵੱਲੋਂ ਵਡਿਆਈ ਕੀਤੀ ਹੈ, ਕਿਉਂਕਿ ਉਹ ਵੱਡੇ ਤੋਂ ਵੱਡਾ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਵਾਇਆ ਵਿੱਚ ਉਦਾਸੀ, ਕਹਿਣ ਵਾਲੇ ਨੂੰ ਇੰਨਾ ਹੀ ਪਤਾ ਸੀ। ਪਰ ਭਾਈ ਕਿੰਨੇ ਹੀ ਜਨਕ ਨਿਰੰਕਾਰ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਹੋ ਗੁਜਰੇ ਨੇ, ਸ਼ਾਇਦ ਗਾਂ ਵੀ ਹੋਣ, ਗੁਰੂ ਨਾਨਕ ਪਾਤਸ਼ਾਹ ਉਹ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੋ ਭਾਈ ਲਿਖਣ ਵਾਲੇ ਵੱਡੇ ਵੱਡੇ ਜੋ ਲਿਖਾਰੀ ਗਣੇਸ਼ ਵੇਦ ਵਿਆਸ ਆਦਿਕ ਕੋਈ ਆਪਣੀ ਸ਼ਕਤੀ ਨਾਲ ਲਿਖ ਸਕਦੇ ਨੇ? ਨਹੀਂ, ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਉਹ ਆਪੇ ਹੀ ਲਿਖਾਉਣ ਵਾਲਾ ਹੈ, ਆਪੇ ਹੀ ਲਿਖਾਰੀ ਹੈ ਤੇ ਆਪੇ ਹੀ ਲਿਖਤ ਦੇ ਰੂਪ ਦੇ ਵਿੱਚ ਹੈ। ਵਾਹਿਗੁਰੂ ਪਿਆਰਾ
ਮੇਰੇ ਮਨ ਜਪ ਰਾਮ ਨਾਮ ਉਮਾ।
ਹਾਂਜੀ, ਮੌਜੂਦਾ ਮਾਡਰਨ ਵਿਦਵਾਨ ਇਹ ਮਤ ਪ੍ਰਗਟ ਕਰਦੇ ਨੇ ਕਿ ਸ਼ਬਦ ਦੇ ਵਿੱਚ ਜੋ ਰਹਾਉ ਦੀ ਤੁਕ ਹੁੰਦੀ ਹੈ, ਇੱਕ ਤੁਕ ਜਾਂ ਦੋ ਤੁਕਾਂ ਜਾਂ ਕਈ ਵਾਰੀ ਇੱਕ ਤੋਂ ਵੱਧ ਰਹਾਉ ਵੀ ਆਉਂਦੇ ਨੇ, ਉਸ ਦੇ ਵਿੱਚ ਸਾਰ ਅੰਸ਼ ਹੁੰਦਾ ਤੇ ਸਾਰ ਅੰਸ਼ ਸਾਰੀ ਗੁਰਬਾਣੀ ਦਾ ਕੀ ਹੈ? ਜੇ ਉਹ ਕਹਿ ਲਓ ਕਿ ਭਾਈ ਸਿੱਖ ਨੂੰ ਕਿਸ ਦਾ ਉਪਾਸ਼ਕ ਬਣਾਇਆ? ਇੱਕ ਓਅੰਕਾਰ ਦਾ, ਤੇ ਇੱਕ ਓਅੰਕਾਰ ਦੀਆਂ ਸਿਫਤਾਂ ਕੀ ਨੇ? ਸੰਖੇਪ ਦੇ ਵਿੱਚ ਮੂਲ ਮੰਤਰ ਅੰਦਰ ਦੱਸੀਆਂ ਗਈਆਂ, ਤੇ ਉਹ ਸਿਫਤਾਂ ਦਾ ਵਿਸਥਾਰ ਜਪਜੀ ਸਾਹਿਬ ਬਾਣੀ ਦੇ ਅੰਦਰ, ਤੇ ਜਪਜੀ ਸਾਹਿਬ ਦਾ ਵਿਸਥਾਰ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ 1430 ਪੰਨੇ, ਤੇ ਇਸ ਉਪਦੇਸ਼ ਦੇ ਉੱਪਰ ਅਮਲ ਕਰਨ ਵਾਲਿਆਂ ਦੀਆਂ ਜੀਵਨ ਘਟਨਾਵਾਂ, ਗੁਰੂ ਕਾ ਤੇ ਗੁਰੂ ਕੇ ਸਿੱਖਾਂ ਦਾ ਇਤਿਹਾਸ, ਇਹ ਭਾਈ ਇੱਕ ਤੋਂ ਦੋ, ਦੋ ਤੋਂ ਚਾਰ, ਇਸ ਤਰ੍ਹਾਂ ਹੀ ਇਹ ਉਸਾਰੀ ਸਿੱਖ ਸਾਹਿਤ ਸਿੱਖ ਉਪਦੇਸ਼ ਸਿੱਖਿਆਵਾਂ ਦੀ ਹੋਈ ਵਿਦਵਾਨ ਮੰਨਦੇ ਨੇ। ਜੋ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੀ ਤੁਕ ਦੇ ਅੰਦਰ, ਕਿਉਂਕਿ ਬਾਕੀ ਵਿਸਥਾਰ ਦੱਸੇ ਨੇ ਇਹ ਵੀ ਵਾਹਿਗੁਰੂ ਕਰਨ ਵਾਲਾ ਹੈ, ਇਹ ਵੀ ਵਾਹਿਗੁਰੂ ਕਰਨ ਵਾਲਾ ਹੈ, ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ, ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਵਿਸਥਾਰ ਸਾਨੂੰ ਸਾਡੀ ਸੀਮਿਤ ਸੋਚ ਦੀ ਸਮਝ ਵਿੱਚ ਲਿਆਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਵਿਸਥਾਰ ਸਹਿਤ ਉਪਦੇਸ਼ ਦਿੰਦੇ ਨੇ। ਬਾਤ ਕਿਹੜੀ ਹੈ? ਨਾਨਕ ਲੇਖੈ ਇੱਕ ਗੱਲ, ਉਹ ਕਿਹੜੀ ਹੈ? ਹੇ ਮੇਰੇ ਮਨ, ਹੇ ਗੁਰੂ ਕੇ ਸਿੱਖੋ। ਇਹ ਕਿਉਂਕਿ ਤਿੰਨ ਤਰੀਕੇ ਹੁੰਦੇ ਆ ਸਾਹਿਤਕਾਰ ਦੇ, ਕਿਉਂਕਿ ਸਾਹਿਤ ਦਾ ਸਰੂਪ ਹੈ ਗੁਰਬਾਣੀ, ਤੋ ਸਾਹਿਤਕਾਰ ਤਿੰਨ ਤਰੀਕਿਆਂ ਨਾਲ ਆਪਣੀ ਗੱਲ ਸਰੋਤਿਆਂ ਤੇ ਪਾਠਕਾਂ ਤੱਕ ਪਹੁੰਚਾਉਂਦਾ। ਇੱਕ ਤਾਂ ਆਪਣੇ ਆਪ ਨੂੰ ਸੰਬੋਧਨ ਕਰਕੇ, ਦੂਸਰਾ ਦਵਿਤੀਆ ਪੁਰਸ਼ ਸੈਕੰਡ ਪਰਸਨ ਨੂੰ ਸੰਬੋਧਨ ਕਰਕੇ, ਇਉਂ ਵੀ ਕੋਈ ਸਾਹਮਣੇ ਹਾਜ਼ਰ ਹੈ, ਤੀਜੀਆ ਥਰਡ ਪਰਸਨ ਤ੍ਰਿਤੀਆ ਪੁਰਸ਼ ਨੂੰ ਸੰਬੋਧਨ ਕਰਕੇ। ਇੱਥੇ ਫਸਟ ਪਰਸਨ ਦੇ ਰੂਪ ਦੇ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ। ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਉਮਾਹਾ ਦੇ ਸਹਿਤ ਜਪਣਾ ਕਰ।
ਅਨ ਦਿਨ ਅਨਦ ਹੋਵੇ ਵਡ ਭਾਗੀ, ਲੈ ਗੁਰ ਪੂਰੇ ਹਰ ਲਹਾ।
ਅਨ ਰਾਤ ਦਿਨ, ਦਿਨ ਰਾਤ ਦਿਨ, ਸਦੀਵ ਕਾਲ, ਵੱਡੀਆਂ ਭਾਗਾਂ ਵਾਲੇ ਪੁਰਸ਼ ਆਨੰਦਿਤ ਅਵਸਥਾ ਦੇ ਵਿੱਚ ਵਿਚਰਦੇ ਹਨ। ਕੌਣ? ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋ ਗਈ, ਪੂਰੇ ਸਤਿਗੁਰੂ ਦੀ ਸੰਗਤ ਦੇ ਵਿੱਚੋਂ ਲਾਭ ਉਹਨਾਂ ਨੂੰ ਮਿਲ ਗਿਆ। ਕੀ ਲਾਭ? ਪਰਮਾਤਮਾ ਦਾ ਨਾਮ ਰੂਪੀ ਧਨ ਉਹਨਾਂ ਨੂੰ ਪੂਰੇ ਗੁਰੂ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੋਇਆ, ਜਿਸ ਸਦਕਾ ਲਗਾਤਾਰ ਉੱਠਦੀਆਂ ਬਹਿੰਦੀਆਂ, ਸੁੱਤੀਆਂ ਜਾਗਦੀਆਂ, ਰਾਤ ਦਿਨ, ਹਨੇਰੇ ਚਾਨਣ ਦੇ ਵਿੱਚ ਵੀ ਉਹ ਆਨੰਦਿਤ ਅਵਸਥਾ ਦੇ ਵਿੱਚ ਵਿਚਰਦੇ ਹਨ।
ਰਹਾਉ ਆਪੇ ਗੋਪੀ ਕਾਨ ਹੈ ਪਿਆਰਾ, ਬਣ ਆਪੇ ਗਊ ਚਰਾਹਾ।
ਭਾਈ ਇਹ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸ ਵੇਲੇ ਦੇ ਪ੍ਰਚਲਿਤ ਜੋ ਪੁਰਾਤਨ ਧਾਰਮਿਕ ਅਤੇ ਇਤਿਹਾਸਕ ਅਵਤਾਰਾਂ ਵਗੈਰਾ ਨਾਲ ਸੰਬੰਧਿਤ ਸਾਖੀਆਂ ਇਤਿਹਾਸ, ਇਹ 18 ਪੁਰਾਣਾਂ ਦੇ ਵਿੱਚੋਂ ਭਾਗਵਤ ਪੁਰਾਣ ਹੈ, ਜਿਸ ਦੇ ਵਿੱਚ ਕ੍ਰਿਸ਼ਨ ਜੀ ਦੀ ਦੁਆਪਰ ਦੇ ਯੁੱਗ ਪੁਰਸ਼ ਦੀ ਕਥਾ ਆਉਂਦੀ ਹੈ, ਤੋ ਉਸ ਦੀ ਮਿਸਾਲ ਦੇ ਕੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਨੂੰ ਫਰਮਾਉਂਦੇ ਨੇ, ਭਾਈ ਇਹ ਕੋਈ ਵੱਖਰੀ ਗੱਲ ਨਹੀਂ, ਭਈ ਕ੍ਰਿਸ਼ਨ ਦੀਆਂ ਪ੍ਰੇਮਕਾਵਾਂ ਗੋਪੀਆਂ ਵੀ ਪਰਮਾਤਮਾ ਆਪ ਹੈ, ਤੇ ਕ੍ਰਿਸ਼ਨ ਰੂਪ ਵੀ ਪਰਮਾਤਮਾ ਆਪ ਹੈ, ਤੇ ਜਿਸ ਬਿੰਦਰਾਵਨ ਦੇ ਵਿੱਚ ਇਹ ਲੀਲਾਵਾਂ, ਇਹ ਗਊਆਂ ਚਰਾਉਣ ਵਾਲੀਆਂ ਗੋਪੀਆਂ ਦੀਆਂ ਲੀਲਾਵਾਂ, ਕ੍ਰਿਸ਼ਨ ਦੀਆਂ ਬੰਸਰੀਆਂ ਦੀਆਂ ਧੁਨਾਂ, ਇਹ ਸਭ ਕੁਝ ਨਿਰੰਕਾਰ ਆਪੇ ਹੀ ਆਪ ਹੈ, ਤੇ ਆਪ ਹੀ ਗਊ ਰੂਪ ਹੈ, ਤੇ ਆਪ ਹੀ ਚਰਵਾਹਾ ਰੂਪ ਹੈ।
ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ।
ਆਪੇ ਹੀ ਉਹ ਸਾਂਵਲ ਰੂਪ, ਕ੍ਰਿਸ਼ਨ ਨੂੰ ਸਾਂਵਲਾ ਕਿਹਾ ਜਾਂਦਾ ਹੈ, ਸਾਂਵਲੇ ਰੰਗ ਦਾ, ਸਾਂਵਲਾ ਰੰਗ ਵੀ ਆਪਣੇ ਆਪ ਦੇ ਵਿੱਚ ਖੂਬਸੂਰਤੀ ਹੈ, ਤੋ ਸਾਰੇ ਹੀ ਰੰਗ ਖੂਬਸੂਰਤ ਨੇ ਆਪਣੇ ਆਪਣੇ ਥਾਂ, ਕਿਉਂਕਿ ਰੰਗ ਸਭੇ ਨਾਰਾਇਣ ਹੈ, ਜੇ ਤੇ ਮਨ ਭਾਵਨ ਕਾਦਰ ਦੀ ਬਣਾਈ ਹੋਈ ਕਾਇਨਾਤ ਦੇ ਅੰਦਰ ਖਿੜਨ ਵਾਲੀ, ਮੌਲਣ ਵਾਲੀ, ਬਨਸਪਤੀ ਦੇ ਉੱਪਰ ਖਿੜਨ ਵਾਲੇ ਰੰਗ, ਵੱਖ ਵੱਖ ਸੁਗੰਧੀਆਂ, ਅਲਹਿਦਾ ਅਲਹਿਦਾ ਰੂਪਾਂ ਦੇ ਸਦਕਾ ਉਹ ਸੁਭਾਏਮਾਨ ਹੋ ਰਹੇ ਨੇ, ਤੇ ਉਸਦਾ ਸਾਜੀ ਹੋਈ ਚੀਜ਼ ਮਾੜੀ ਕਿਵੇਂ ਹੋ ਸਕਦੀ ਹੈ? ਇਸ ਲਈ ਭਾਈ ਸਾਂਵਲਾ, ਕਾਲਾ, ਨੀਲਾ, ਚਿੱਟਾ, ਹਰਿਆ, ਲਾਲ, ਸਭ ਉਸਦੇ ਹੀ ਰੰਗ ਹਨ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਂਵਲ ਰੂਪ ਸੁੰਦਰ ਕ੍ਰਿਸ਼ਨ ਦਾ ਰੂਪ ਵੀ ਉਹ ਪਿਆਰਾ ਵਾਹਿਗੁਰੂ ਹੈ, ਆਪੇ ਹੀ ਉਹ ਬੰਸਰੀ ਰੂਪ ਹੈ, ਆਪੇ ਹੀ ਵਜੰਤਰੀ ਰੂਪ ਹੈ।
ਕੁਬਲੀਆ ਪੀੜ ਆਪ ਮਰਾਏ ਦਾ ਪਿਆਰਾ, ਕਰ ਬਾਲਕ ਰੂਪ ਪੁਚਾਹਾ।
ਉਸ ਭਾਗਵਤ ਪੁਰਾਣ ਦੀ ਕਥਾ ਦੇ ਅਨੁਸਾਰ ਕੁਵਲੀਆ ਪੀੜ ਇੱਕ ਹਾਥੀ ਦਾ ਨਾਂ ਆ ਤੇ ਕ੍ਰਿਸ਼ਨ ਜੀ ਦੇ ਮਾਮੇ ਕੰਸ ਨੇ ਇਹ ਹਾਥੀ ਭੇਜਿਆ ਸੀ ਕ੍ਰਿਸ਼ਨ ਨੂੰ ਮਾਰਨ ਵਾਸਤੇ। ਬਾਲਕ ਰੂਪ ਕ੍ਰਿਸ਼ਨ ਨੇ ਇਸ ਹਾਥੀ ਨੂੰ ਮਾਰ ਦਿੱਤਾ ਹੈ। ਮਤਲਬ ਮਿਸਾਲ ਵਜੋਂ ਥੋੜ੍ਹੀ ਜਿਹੀ ਆਪਾਂ ਗੱਲ ਲੈਣੀ ਹੈ। ਜੇ ਇੱਕ ਇੱਕ ਗੱਲ ਨੂੰ ਸਾਰੇ ਪੁਰਾਤਨ ਇਤਿਹਾਸ ਮਿਥਿਹਾਸ ਵੇਦਾਂ ਪੁਰਾਣਾਂ ਨਾਲ ਮੇਲਣ ਲੱਗੀਏ ਤਾਂ ਇਸ ਦੇ ਵਾਸਤੇ ਬਹੁਤ ਸਮਾਂ ਚਾਹੀਦਾ ਅਤੇ ਇਸ ਦੀ ਜ਼ਰੂਰਤ ਵੀ ਕੋਈ ਨਹੀਂ, ਕਿਉਂਕਿ ਕਥਾ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਹੋਣੀ ਚਾਹੀਦੀ ਹੈ, ਗੁਰੂ ਕੇ ਇਤਿਹਾਸ ਦੀ, ਪਰ ਇਸਦਾ ਇੱਕ ਉਦੇਸ਼ ਹੋਣਾ ਚਾਹੀਦਾ। ਉਦੇਸ਼ ਕੀ ਹੈ ਕਥਾ ਦਾ? ਗੁਰਮਤ ਦਰੜਾਉਣਾ। ਉਹ ਕਿਹੜੀ ਗੁਰਮਤ ਹੈ? ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇ ਨਿਰਮਲ ਪੰਥ ਦੀ ਸਿੱਖਿਆ ਨੂੰ ਅਸੀਂ ਦ੍ਰਿੜ ਕਰਨਾ ਤੇ ਕਰਾਉਣਾ ਹੀ ਕਥਾ ਦਾ ਉਦੇਸ਼ ਹੈ। ਜੋ ਹਿੰਦੂ ਤੁਰਕ ਦੋਵਾਂ ਤੇ ਨਿਆਰਾ, ਨਾ ਹਮ ਹਿੰਦੂ ਨਾ ਮੁਸਲਮਾਨ, ਇਹਨਾਂ ਨਾਲ ਸਾਡਾ ਵਿਰੋਧ ਕੋਈ ਨਹੀਂ, ਪਰ ਝਗੜਾ ਕੀ ਹੈ? ਮੁਸਲਮਾਨ ਸਾਨੂੰ ਆਪਣੇ ਵਿੱਚ ਮਰਜ ਕਰਨਾ ਚਾਹੁੰਦੇ ਨੇ, ਹਿੰਦੂ ਸਾਨੂੰ ਆਪਣੇ ਵਿੱਚ ਮਰਜ ਕਰਨਾ ਚਾਹੁੰਦੇ ਨੇ। ਝਗੜਾ ਇਹ ਆ, ਅਸੀਂ ਕਹਿੰਦੇ ਵੀ ਹਿੰਦੂਆਂ ਨੂੰ ਹਿੰਦੂਇਜ਼ਮ ਮੁਬਾਰਕ, ਮੁਸਲਮਾਨਾਂ ਨੂੰ ਇਸਲਾਮ ਮੁਬਾਰਕ, ਭਾਈ ਸਾਨੂੰ ਸਿੱਖ ਹੀ ਬਣੇ ਰਹਿਣ ਦਿਓ ਗੁਰੂ ਨਾਨਕ ਸਾਹਿਬ ਦੇ, ਅਸੀਂ ਤੁਹਾਨੂੰ ਸਿੱਖ ਨਹੀਂ ਬਣਾਉਣਾ ਚਾਹੁੰਦੇ ਤੇ ਅਸੀਂ ਤੁਹਾਡਾ ਨਹੀਂ ਬਣਨਾ ਚਾਹੁੰਦੇ, ਤੁਸੀਂ ਆਪਣੇ ਥਾਂ ਸਹੀ ਅਸੀਂ ਆਪਣੇ ਥਾਂ ਸਹੀ। ਭਾਈ ਝਗੜਾ 5 ਸਦੀਆਂ ਦਾ ਇਹੀ ਚੱਲਦਾ ਆ ਰਿਹਾ, ਪਤਾ ਨਹੀਂ ਕਦੋਂ ਸਾਨੂੰ ਸਮਤ ਬਖਸ਼ੇਗਾ ਨਿਰੰਕਾਰ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਦੇ ਵਿੱਚ ਵੀ ਸਾਨੂੰ ਇਹੀ ਦੱਸਦੇ ਨੇ ਕਿ ਭਾਈ ਵੱਖ ਵੱਖ ਸਮਿਆਂ ਵੱਖ ਵੱਖ ਯੁਗਾਂ ਦੇ ਵਿੱਚ ਜੋ ਵੀ ਇਤਿਹਾਸਕ ਧਾਰਮਿਕ ਬਾਤਾਂ ਹੋਈਆਂ ਨੇ ਇਹ ਸਭ ਨਿਰੰਕਾਰ ਦੀ ਲੀਲਾ। ਉਸ ਦੀ ਖੇਡ ਕੁਵਲੀਆ ਪੀੜ ਦੇ ਰੂਪ ਵਿੱਚ ਵੀ ਉਹ ਹੈ, ਭੇਜਣ ਵਾਲੇ ਕੰਸ ਦੇ ਰੂਪ ਵਿੱਚ ਵੀ ਉਹ ਹੈ, ਤੇ ਬਾਲਕ ਰੂਪ ਕ੍ਰਿਸ਼ਨ ਦੇ ਨੂੰ ਸ਼ਕਤੀ ਬਖਸ਼ ਕੇ ਉਸ ਕੁਵਲੀਆ ਪੀੜ ਹਾਥੀ ਦਾ ਨਾਸ਼ ਕਰਾਉਣ ਵਾਲਾ ਵੀ ਵਾਹਿਗੁਰੂ ਆਪ ਹੈ।
ਆਪ ਅਖਾੜਾ ਪਾਇਦਾ ਪਿਆਰਾ ਕਰ ਵੇਖੈ ਆਪ ਚੂਜਾ।
ਇਹ ਭਾਈ ਸੰਸਾਰ ਰੂਪੀ ਅਖਾੜਾ ਹੈ ਤੇ ਇਹਦੇ ਵਿੱਚ ਜੋ ਚੋਜ ਅਸੀਂ ਸਾਰੇ ਇਹ ਸਟੇਜ ਕਹਿ ਲਓ, ਅਸੀਂ ਸਾਰੇ ਭਲਵਾਨ ਘੁਲਣ ਵਾਲੇ, ਇਹ ਸਟੇਜ ਇਹ ਨਾਟਕ ਕਹਿ ਲਓ, ਅਸੀਂ ਪਾਤਰ ਉਸਦੇ ਜੈ ਖਿੰਚੈ ਤੈ ਜਾਵਾਂ। ਜਿਵੇਂ ਜਿਵੇਂ ਉਹ ਡੋਰੀ ਪੁਤਲੀਆਂ ਦੀ ਨਿਰੰਕਾਰ ਖਿੱਚਦਾ ਉਵੇਂ ਉਵੇਂ ਅਸੀਂ ਨੱਚਦੇ ਹਾਂ। ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਸੰਸਾਰ ਰੂਪੀ ਅਖਾੜਾ ਰਚਣ ਵਾਲਾ ਵੀ ਨਿਰੰਕਾਰ ਆਪ ਹੈ ਤੇ ਇਸ ਦੇ ਵਿੱਚ ਖੇਡਾਂ ਚੋਜ ਕਰਨ ਕਰਾਉਣ ਵਾਲਾ ਵੀ ਨਿਰੰਕਾਰ ਆਪ ਹੈ।
ਕਰ ਬਾਲਕ ਰੂਪ ਉਪਾਏ ਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਲਕ ਰੂਪ ਕ੍ਰਿਸ਼ਨ ਦੇ ਅੰਦਰ ਵੀ ਉਸਦੀ ਸ਼ਕਤੀ ਹੈ, ਜਿਸ ਸ਼ਕਤੀ ਦੇ ਨਾਲ ਚੰਡੂਰ ਕੰਸ ਤੇ ਕੇਸ ਆਦਿਕ ਦੁਸ਼ਟਾਂ ਦਾ ਨਾਸ਼ ਹੋ ਸਕਿਆ ਕ੍ਰਿਸ਼ਨ ਜੀ ਦੇ ਹੱਥਾਂ ਦੇ ਦੁਆਰਾ। ਭਾਈ ਉਹ ਬਾਲਕ ਰੂਪ ਕ੍ਰਿਸ਼ਨ ਉਹ ਦੁਨੀਆਂ ਨੂੰ ਵੇਖਣ ਵਾਲਾ ਉਹ ਇੱਕ ਵੱਖਰਾ ਰੂਪ ਦੇ ਵਿੱਚ ਨਜ਼ਰ ਆਉਂਦਾ, ਪਰ ਸਤਿਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਇਹ ਸਭ ਸ਼ਕਤੀ ਨਿਰੰਕਾਰ ਦੀ ਹੀ ਹੈ, ਚਾਹੇ ਬਾਲਕ ਰੂਪ ਕ੍ਰਿਸ਼ਨ ਦੇ ਸਰੀਰ ਦੇ ਵਿੱਚ ਪ੍ਰਗਟ ਹੋ ਕੇ ਆਈ।
ਆਪੇ ਹੀ ਬਾਲ ਆਪ ਹੈ ਪਿਆਰਾ ਬਾਲ ਭੰਨੈ ਮੂਰਖ ਮੁਗਦਾ।
ਉਹ ਨਿਰੰਕਾਰ ਸਰਬ ਤਰ੍ਹਾਂ ਦੀਆਂ ਸ਼ਕਤੀਆਂ ਬਲਾਂ ਦਾ ਮਾਲਕ ਪਿਆਰਾ ਆਪ ਹੀ ਹੈ ਤੇ ਭਾਈ ਜਿਹੜਾ ਮੂਰਖ ਮੁਗਧ ਸਮਝਦਾ ਕਿ ਮੈਂ ਬਲੀ ਹਾਂ ਮੈਂ ਤਗੜਾ ਹਾਂ, ਹੋਂ ਬਾਰੋਂ ਹੋਂ ਬੰਧੋਂ ਬੈਰ ਹਮਰੀ ਭੂਮ ਕੌਣ ਘਾਲੈ ਪੈਰ, ਹੋਂ ਪੰਡਿਤ ਹੋਂ ਚਤੁਰ ਸਿਆਣਾ ਪਰ ਕਰਨੈ ਹਾਰ ਨਾ ਬੁਝੈ ਧਿਆਣਾ। ਤੋ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਹੇ ਨਿਰੰਕਾਰ ਦੇ ਸਾਜੇ ਹੋਏ ਜੀਵੋ, ਸੰਸਾਰ ਦੇ ਪੁਰਸ਼ੋ, ਸਤਿਗੁਰੂ ਨਾਨਕ ਸਾਹਿਬ ਜੀ ਦੇ ਸਿੱਖੋ, ਜੋ ਮੂਰਖ ਮੂਰਖ ਕੌਣ ਹੈ? ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ। ਜੋ ਪਰਮਾਤਮਾ ਦੇ ਨਾਮ ਉਸਦੀ ਸ਼ਕਤੀ ਉਸਦਾ ਹੁਕਮ ਉਸਦੇ ਸ਼ਬਦ ਤੋਂ ਇਨਕਾਰੀ ਹੈ, ਸਭ ਤੋਂ ਮੂਰਖਾਂ ਤੋਂ ਵਿੱਚੋਂ ਵੱਡਾ ਮੂਰਖ ਹੋ ਹੈ। ਅਜੇ ਮੂਰਖਾਂ ਦੀ ਸ਼ਕਤੀ ਨੂੰ ਭੰਨਣ ਵਾਲਾ ਵੀ ਹਰਜੂ ਅਹੰਕਾਰ ਨਾ ਭਾਵੇ। ਵੇਦ ਕੂਕ ਸੁਣਾਵੇ ਹੰਕਾਰਿਆ ਸੋ ਮਾਰਿਆ, ਹੰਕਾਰੀਆਂ ਨੂੰ ਵੀ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਦਾ ਕੌਤਕ ਵਰਤਾਉਣ ਵਾਲਾ ਵੀ ਨਿਰੰਕਾਰ ਆਪ ਹੈ।
ਸਭ ਆਪੇ ਜਗਤ ਉਪਾਏ ਦਾ ਪਿਆਰਾ, ਵਸ ਆਪੇ ਜੁਗਤ ਹਥਾਹ।
ਸਾਰੇ ਸੰਸਾਰ ਮਖਲੂਕਾਤ ਕੋਟ ਬ੍ਰਹਿਮੰਡ ਕੋ ਥਾਕਰ ਸਵਾਮੀ ਤੇ ਕੋਟ ਬ੍ਰਹਮੇ ਜਗ ਸਾਜਣ ਲਾਏ। ਕਿੰਨੀਆਂ ਸਾਡੀ ਧਰਤੀ ਇੱਕ ਬ੍ਰਹਿਮੰਡ ਯੂਨੀਵਰਸ ਦਾ ਹਿੱਸਾ ਹੈ, ਕਿੰਨੇ ਯੂਨੀਵਰਸ ਬ੍ਰਹਿਮੰਡ ਹਨ ਕਰੋੜਾਂ ਅਰਥਾਤ ਅਣਗਿਣਤ ਹਨ। ਇਹਨਾਂ ਸਾਰੇ ਸੰਸਾਰਾਂ ਨੂੰ ਜਗਤ ਨੂੰ ਤੇ ਸਾਡੇ ਦਿਸ ਆਉਣ ਵਾਲੇ ਸੰਸਾਰ ਨੂੰ ਵੀ ਸਾਜਣ ਵਾਲਾ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੈ ਤੇ ਆਪੇ ਹੀ ਜੁਗਤੀ ਦੇ ਵਿੱਚ ਵਰਤਦਾ ਹੈ।
ਗੱਲ ਜੇਵੜੀ ਆਪੇ ਪਾਏਦਾ ਪਿਆਰਾ, ਜਿਉਂ ਪ੍ਰਭ ਖਿੰਚਾਏ ਤਿਉਂ ਜਾ।
ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਪੁਤਲੀਆਂ ਦਾ ਤਮਾਸ਼ਾ ਕਰਨ ਵਾਲੇ ਦੇ ਹੱਥ ਦੇ ਵਿੱਚ ਉਹ ਡੋਰ ਹੁੰਦੀ ਹੈ, ਜਿਵੇਂ ਜਿਵੇਂ ਉਹ ਆਪਣੀਆਂ ਉਂਗਲਾਂ ਪੋਟੀਆਂ ਨੂੰ ਹਿਲਾਉਂਦਾ ਪੁਤਲੀਆਂ ਨੱਚਦੀਆਂ, ਪਰ ਦਰਸ਼ਕਾਂ ਨੂੰ ਉਹ ਪਿੱਛੇ ਡੋਰ ਤੇ ਨਚਾਉਣ ਵਾਲਾ ਨਹੀਂ ਦਿਸਦਾ, ਉਹ ਆਪ ਪਰਦੇ ਵਿੱਚ ਹੁੰਦਾ, ਪੁਤਲੀਆਂ ਦਾ ਨਾਚ ਦਿਸਦਾ। ਇਹ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਅਸੀਂ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ, ਸਾਡੇ ਗਲਾਂ ਦੇ ਵਿੱਚ ਰੱਸੀਆਂ ਹਨ ਅਰਥਾਤ ਸਾਡੀਆਂ ਹਰਕਤਾਂ ਸਾਡੀਆਂ ਕਰਮਾਂ ਦੀ ਡੋਰ ਨਿਰੰਕਾਰ ਦੇ ਵਸ ਵਿੱਚ ਹੈ। ਜਿੱਧਰ ਜਿੱਧਰ ਉਹ ਖਿੱਚਦਾ ਹੈ, ਜਿਵੇਂ ਜਿਵੇਂ ਉਸਦੀ ਇੱਛਾ ਹੁੰਦੀ ਹੈ, ਉਵੇਂ ਉਵੇਂ ਅਸੀਂ ਵਰਤਦੇ ਵਿਚਰਦੇ ਅਤੇ ਕਾਰਜ ਕਰਦੇ ਹਾਂ।
ਜੋ ਗਰਬਾਇ ਸੋ ਪਚਸੀ ਪਿਆਰੇ, ਜਪ ਨਾਨਕ ਭਗਤ ਸੁਮਾਹ। ਜੋ ਗਰਬਾਇ
ਹਾਂ ਜੋ ਗਰਬਾਇ
ਸੋ ਪਚਸੀ ਪਿਆਰੇ, ਜਪ ਨਾਨਕ ਭਗਤ ਸੁਮਾਹ।
ਅੰਤਲੀ ਤੁਕ ਦੇ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੋ ਗਰਬੈ ਸੋ ਪਚ ਸੀ ਹਰਜੂ ਹੰਕਾਰ ਨਾ ਭਾਵੇ। ਪਹਿਲਾਂ ਵੀ ਬੇਨਤੀ ਕੀਤੀ ਸੀ, ਮਨੁੱਖ ਕਾਹੇ ਭਈਆ ਫਿਰਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਭੂਲਿਆ। ਭਾਈ ਸੁੰਦਰ ਸ਼ਕਤੀਵਾਨ ਸਰੀਰ ਕਿਸੇ ਦਾ ਹੋਣਾ ਇਹ ਬੜੀ ਵੱਡੀ ਬਖਸ਼ਿਸ਼ ਹੈ, ਬੜੀ ਵੱਡੀ ਪ੍ਰਾਪਤੀ ਹੈ ਸੰਸਾਰ ਦੇ ਅੰਦਰ, ਪਰ ਇਹ ਨਿਰੰਕਾਰ ਦੀ ਦੇਣ ਹੈ। ਧਨਵਾਨ ਹੋਣਾ ਧਨ ਦੀ ਵੀ ਸ਼ਕਤੀ ਹੈ, ਇਹ ਵੀ ਨਿਰੰਕਾਰ ਦੀ ਹੀ ਦੇਣ ਹੈ। ਵਿਦਿਆ ਵਾਕ ਚਤੁਰਤਾ ਗਾਉਣਾ ਸਾਇੰਸ ਵਿਗਿਆਨ ਪ੍ਰਬੰਧਕ ਯੋਗਤਾ ਇਹ ਮਨੁੱਖ ਦੇ ਵਿੱਚ ਇਹ ਆਪਣੇ ਆਪਣੇ ਥਾਂ ਬੜੀਆਂ ਵੱਡੀਆਂ ਪ੍ਰਾਪਤੀਆਂ ਹਨ ਸੰਸਾਰ ਦੇ ਵਿੱਚ ਵਿਚਰਨ ਲਈ। ਭਾਈ ਨਿਕੰਮਾ, ਕਿਉਂਕਿ ਕਹਿੰਦੇ ਨੇ ਕਿ ਭਾਈ ਸੰਸਾਰ ਦੇ ਅੰਦਰ ਗੁਣਾਂ ਦੀ ਕਦਰ ਹੁੰਦੀ ਹੈ, ਇਹ ਆਪਣੇ ਆਪਣੇ ਥਾਂ ਗੁਣ ਨੇ। ਵਿਦਵਾਨ ਹੋਣਾ, ਸ਼ਕਤੀਵਾਨ ਹੋਣਾ, ਸੋਹਣਾ ਹੋਣਾ, ਸਿਆਣਾ ਹੋਣਾ, ਸਹਾਇਕ ਹੋਣਾ, ਮਿੱਠ ਬੋਲੜਾ ਹੋਣਾ, ਚੰਗਾ ਗਾਉਣਾ ਹੋਣਾ, ਕਈ ਪ੍ਰਕਾਰ ਦੀਆਂ ਵਿਦਿਆਵਾਂ ਨੇ, ਇਹ ਗੁਣ ਨੇ ਤੇ ਗੁਣਾਂ ਦੀ ਹੀ ਕਦਰ ਸੰਸਾਰ ਦੇ ਵਿੱਚ ਹੁੰਦੀ ਹੈ। ਤੇ ਜੇ ਸੰਸਾਰ ਦੇ ਵਿੱਚ ਗੁਣਾਂ ਦੀ ਕਦਰ ਹੁੰਦੀ ਹੈ ਤੇ ਨਿਰੰਕਾਰ ਦੇ ਦਰਗਾਹ ਦੇ ਵਿੱਚ ਉਹਨਾਂ ਦੀ ਬੇਕਦਰੀ ਕਿਵੇਂ ਹੋਏਗੀ? ਉਹ ਤੇ ਸਾਨੂੰ ਬਖਸ਼ਿਸ਼ ਕਰਨ ਵਾਲਾ ਹੈ ਨਿਰੰਕਾਰ। ਸੋ ਭਾਈ, ਪਰ ਇਹ ਚੀਜ਼ਾਂ ਪ੍ਰਾਪਤ ਕਰਕੇ ਜਿਸ ਦੇ ਅੰਦਰ ਹੰਕਾਰ ਆ ਗਿਆ, ਹੰਕਾਰਿਆ ਸੋ ਮਾਰਿਆ, ਰਾਜ ਦੀ ਸ਼ਕਤੀ ਧਨ ਦੀ ਸ਼ਕਤੀ, ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਨਾ ਮੋਇਨਮ ਖਾਨ ਖਾਨਾ ਵਜ਼ੀਰੇ ਆਜ਼ਮ ਹਿੰਦੁਸਤਾਨ ਦਾ, ਉਸਨੇ ਕਲਗੀਧਰ ਪਾਤਸ਼ਾਹ ਨੂੰ ਸ਼ਰਧਾ ਦੇ ਨਾਲ ਆਗਰੇ ਵਿਖੇ ਆਪਣੇ ਘਰ ਰਾਤ ਦੇ ਪ੍ਰਸ਼ਾਦੇ ਤੇ ਸੱਦਿਆ। ਹੋਰ ਵੀ ਮੀਰ ਉਲਮਾ ਬੜੇ ਬੜੇ ਮਨਸਬਦਾਰ ਉੱਥੇ ਮੌਜੂਦ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉੱਚੇ ਆਸਣ ਤੇ ਬਿਠਾ ਕੇ ਸਭ ਤੋਂ ਵੱਧ ਸਤਿਕਾਰ ਹੋਇਆ ਤੇ ਇੱਕ ਗੁਰੂ ਘਰ ਦੇ ਵਿਰੋਧੀ ਜਿਨ੍ਹਾਂ ਦਾ ਹੈੱਡਕੁਆਟਰ ਇੱਥੇ ਸਰਹੰਦ ਵਿੱਚ ਸੀ ਉਹਨੂੰ ਮੰਨਣ ਵਾਲਾ ਵੀ ਕਿ ਉਲਮਾ ਬੈਠਾ ਹੋਇਆ ਸੀ। ਉਸਨੇ ਕਲਗੀਧਰ ਪਾਤਸ਼ਾਹ ਨੂੰ ਸਵਾਲ ਕੀਤਾ, ਕਈ ਸਵਾਲ ਵੀ ਇੱਕ ਤੇ ਹੁੰਦੇ ਜਿਗਿਆਸਾ ਵਸ ਗਿਆਨ ਲੈਣ ਲਈ, ਇੱਕ ਹੁੰਦੇ ਅਗਲੇ ਨੂੰ ਸਭਾ ਵਿੱਚ ਝੂਠਾ ਕਰਨ ਲਈ। ਇਹਨੇ ਹੰਕਾਰ ਵੱਲ ਸਵਾਲ ਕੀਤਾ ਕਿ ਤੁਹਾਡੀ ਮਾਨਤਾ ਹੁੰਦੀ ਹੈ ਮੌਜਜ਼ਾ, ਤੁਹਾਡੀ ਕੋਈ ਕਰਾਮਾਤ ਕੀ ਹੈ? ਤੇ ਮਹਾਰਾਜ ਨੇ ਕਿਹਾ, ਕਰਾਮਾਤ ਬਾਦਸ਼ਾਹ ਬਹਾਦਰ ਸ਼ਾਹ ਦੇ ਮੂੰਹ ਵਿੱਚ ਵੱਸਦੀ ਹੈ, ਕਿਉਂਕਿ ਰਾਜ ਆਪਣੇ ਆਪ ਦੇ ਚ ਬੜੀ ਭਾਰੀ ਸ਼ਕਤੀ ਹੈ, ਕਰਾਮਾਤ ਹੈ, ਤੇ ਜਿਹਨੂੰ ਚਾਹੇ ਰਾਜ ਬਖਸ਼ ਦੇਵੇ, ਜਿਹਨੂੰ ਚਾਹੇ ਫਾਂਸੀ ਤੇ ਲਟਕਾ ਦੇਵੇ। ਨਹੀਂ, ਮੈਂ ਇਸ ਕਰਾਮਾਤ ਦੀ ਗੱਲ ਨਹੀਂ ਕਰ ਰਿਹਾ, ਮੈਂ ਫਕੀਰਾਂ ਵਾਲੀ ਕਰਾਮਾਤ ਦੀ ਗੱਲ ਕਰ ਰਿਹਾ। ਮਹਾਰਾਜ ਨੇ ਜੇਬ ਵਿੱਚੋਂ ਅਸ਼ਰਫੀ ਕੱਢ ਕੇ ਕਿਹਾ, ਦੂਜੀ ਕਰਾਮਾਤ ਇਹ ਆ ਧਨ, ਧਨ ਦੇ ਨਾਲ ਤੁਸੀਂ ਰਾਜੇ ਨੂੰ ਵੀ ਆਪਣਾ ਹਮਾਇਤੀ ਬਣਾ ਸਕਦੇ ਹੋ, ਮੁਨਸਫ ਜੱਜ ਨੂੰ ਵੀ ਰਿਸ਼ਵਤ ਦੇ ਕੇ ਧਨ ਦੇ ਲਾਲਚ ਨਾਲ ਆਪਣੇ ਹੱਕ 'ਚ ਫੈਸਲਾ ਕਰਵਾ ਸਕਦੇ ਹੋ, ਵੱਡੇ ਵੱਡੇ ਧਾਰਮਿਕ ਮੱਠਾਂ ਸਥਾਨਾਂ ਦੇ ਆਗੂਆਂ ਨੂੰ ਮਾਇਆ ਦੇ ਨਾਲ ਤੁਸੀਂ ਪ੍ਰੇਰਿਤ ਕਰ ਸਕਦੇ ਹੋ, ਇਹ ਵੀ ਇੱਕ ਕਰਾਮਾਤ ਹੈ। ਫਿਰ ਨਹੀਂ ਹਟਿਆ, ਨਹੀਂ ਕਹਿੰਦਾ ਮੈਂ ਫਕੀਰਾਂ ਵਾਲੀ ਕਰਾਮਾਤ ਮੌਜਜ਼ਾ ਵਿਖਾਓ। ਤੇ ਉਸ ਵੇਲੇ ਇਤਿਹਾਸ ਦੱਸਦਾ ਹੈ, ਕਲਗੀਧਰ ਪਾਤਸ਼ਾਹ ਨੇ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਖਿੱਚ ਕੇ ਜਰਾ ਜੋਸ਼ ਦੇ ਨਾਲ ਕਿਹਾ, ਤੀਜੀ ਕਰਾਮਾਤ ਇਹ ਸ਼ਸਤਰ ਹੁਣੇ ਤੇਰਾ ਬੜਬੜ ਕਰਦਾ ਬੁੱਥਾ ਇਸ ਦੇ ਨਾਲ ਬੰਦ ਹੋ ਸਕਦਾ। ਤੇ ਉੱਥੇ ਵੇਲੇ ਉਹ ਬੰਦ ਹੋ ਗਿਆ, ਗਾਂ ਸਵਾਲ ਕਰਨ ਦੀ ਹਿਮਾਕਤ ਨਹੀਂ ਕੀਤੀ। ਭਾਈ ਹੰਕਾਰ ਹੋ ਜਾਂਦਾ, ਤਪੋ ਰਾਜ ਤੇ ਰਾਜੋ ਨਰਕ। ਪਤਾ ਨਹੀਂ ਕਿੰਨੇ ਜਨਮਾਂ ਦੇ ਕਰਕੇ ਤਪੱਸਿਆ ਕਰਕੇ ਕਿਸੇ ਨੂੰ ਰਾਜ ਪ੍ਰਾਪਤ ਹੁੰਦਾ ਹੈ ਤੇ ਰਾਜੋ ਫਿਰ ਨਰਕ ਵਿੱਚ ਜਾਂਦਾ ਮਨੁੱਖ, ਕਿਉਂਕਿ ਰਾਜੇ ਚੁਲੀ ਨਿਆਮ ਕੀ, ਰਾਜੇ ਦਾ ਧਰਮ ਹੈ ਨਿਆਂ ਕਰਨਾ। ਪਰ ਭਾਈ ਰੈਸੋ ਕੋ ਜਨਮਿਓ ਜਦ ਮਾਹੇ, ਤੁਲਸੀ ਦਾਸ ਜੀ ਨੇ ਕਿਹਾ, ਪ੍ਰਭਤਾ ਪਾਏ ਜਾਸ ਮਦ ਨਾਹੇ। ਇਹੋ ਜਿਹਾ ਕੋਈ ਜਨਕ ਵਰਗਾ ਵਿਰਲਾ ਹੀ ਸੰਸਾਰ ਦੇ ਵਿੱਚ ਰਾਜਾ ਪੈਦਾ ਹੋਇਆ ਜੋ ਰਾਜਸੀ ਸ਼ਕਤੀ ਪ੍ਰਭਤਾ ਪਾ ਕੇ ਹੰਕਾਰ ਤੋਂ ਨਿਰਲੇਪ ਰਿਹਾ। ਨਹੀਂ ਤੇ ਸਾਰੇ ਹੀ ਸ਼ਕਤੀ ਪ੍ਰਾਪਤ ਕਰਕੇ ਹੰਕਾਰੀ ਹੋ ਜਾਂਦੇ ਨੇ ਤੇ ਹੰਕਾਰ ਦੇ ਵਿੱਚ ਫਿਰ ਸਾਰੇ ਹੀ ਮਾੜੇ ਕੰਮ ਹੋ ਜਾਂਦੇ ਨੇ। ਤੋ ਭਾਈ ਅੱਜ ਉਹ ਸਿੱਖ ਕੌਮ ਦੇ ਇਤਿਹਾਸ ਵਿੱਚ ਇਹ ਵੀ ਇੱਕ ਨਵੇਂ ਕਾਂਡ ਦਾ ਵਾਧਾ ਹੈ, ਰਾਜਸੀ ਸ਼ਕਤੀ ਪ੍ਰਾਪਤ ਕਰਕੇ। ਇਹ ਵੀ ਇੱਕ ਇਤਿਹਾਸ ਦਾ ਜੇ ਅਸੀਂ ਗੌਰ ਨਾਲ ਨਿਗਾਹ ਮਾਰੀਏ ਨਾ, ਤੇ ਜਿਸ ਜਿਸ ਵੀ ਵਿਅਕਤੀ ਨੇ ਸਿੱਖਾਂ ਦੀ ਸਹਾਇਤਾ ਦੇ ਨਾਲ ਰਾਜ ਪ੍ਰਾਪਤ ਕੀਤਾ, ਉਹਨੇ ਹੀ ਮੁੜ ਸਿੱਖਾਂ ਦੀ ਖੁੰਭ ਠੱਪਣ ਦਾ ਯਤਨ ਕੀਤਾ। ਚਾਹੇ ਉਹ ਬਾਬਰ ਦੀ ਸੰਤਾਨ ਸੀ, ਚਾਹੇ ਉਹ ਬਹਾਦਰ ਸ਼ਾਹ ਸੀ, ਸਭ ਤੋਂ ਪਹਿਲਾ ਹੁਕਮ ਬਹਾਦਰ ਸ਼ਾਹ ਜਿਸ ਨੇ ਕਲਗੀਧਰ ਪਾਤਸ਼ਾਹ ਦੀ ਸਹਾਇਤਾ ਨਾਲ ਹਿੰਦੁਸਤਾਨ ਦਾ ਤਖ਼ਤ ਪ੍ਰਾਪਤ ਕੀਤਾ ਸੀ, ਉਹਨੇ 1709 ਦੇ ਅਕਤੂਬਰ ਕੇ ਨਵੰਬਰ ਮਹੀਨੇ ਦੇ ਵਿੱਚ ਇਹ ਹੁਕਮਨਾਮਾ ਫਰਮਾਨ ਕੱਢਿਆ ਸੀ ਕਿ ਜਿੱਥੇ ਵੀ ਨਾਨਕ ਪ੍ਰਸਤ ਅਰਥਾਤ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਉਸ ਨੂੰ ਕਤਲ ਕਰ ਦਿਓ। ਹਿੰਦੁਸਤਾਨ ਦੇ ਤਖ਼ਤ ਤੇ ਬਹਿਣ ਵਾਲੇ ਨੇ ਲਿਖਤੀ ਹੁਕਮ ਇਹ ਕੱਢਿਆ ਤੇ ਸਿੱਖਾਂ ਦੀ ਸਹਾਇਤਾ ਦੇ ਨਾਲ ਉਸਨੇ ਤਖ਼ਤ ਪ੍ਰਾਪਤ ਕੀਤਾ ਸੀ। ਫਿਰ ਪਤਾ ਨਹੀਂ ਸੀ ਲੱਗਦਾ ਕਿ ਭਾਈ ਮੁਸਲਮਾਨਾਂ ਦੀਆਂ ਤੇ ਮੁੱਛਾਂ ਮੁੰਨੀਆਂ ਹੁੰਦੀਆਂ, ਦਾੜੀ ਤੇ ਪੱਗ ਤੇ ਹਥਿਆਰ ਬੰਦ ਹੈਗੇ ਸਨ ਸਾਰੇ ਤੇ, ਪਰ ਹਿੰਦੂਆਂ ਦੀਆਂ ਮੁੱਛਾਂ ਨਹੀਂ ਮੁੰਨੀਆਂ, ਦਾੜੀ ਮੁੱਛਾਂ ਸਣੇ ਨੇ, ਸਿੱਖਾਂ ਦੀਆਂ ਵੀ ਨਹੀਂ ਦਾੜੀ ਮੁੱਛਾਂ ਮੁੰਨੀਆਂ। ਤੇ ਪਤਾ ਕਿਵੇਂ ਲੱਗੇ ਕਿ ਸਿੱਖ ਕੌਣ ਆ ਤੇ ਹਿੰਦੂ ਕੌਣ ਆ? ਇਸ ਲਈ ਉਹਨੇ ਹੁਕਮ ਦਿੱਤਾ ਕਿ ਜਿਹੜੇ ਹਿੰਦੂ ਨੇ ਆਪਣੀਆਂ ਦਾੜੀਆਂ ਮਨਾ ਲੈਣ ਤਾਂ ਕਿ ਸਿੱਖਾਂ ਤੇ ਹਿੰਦੂਆਂ 'ਚ ਫਰਕ ਦਾ ਪਤਾ ਲੱਗੇ। ਫਿਰ ਗਾਂਹ ਆਓ, ਇਹ ਅਦੀਨਾ ਬੇਗ ਨੇ ਸਿੱਖਾਂ ਦੀ ਸਹਾਇਤਾ ਨਾਲ ਪੰਜਾਬ ਦੀ ਸੂਬੇਦਾਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਸ਼ਾਇਦ ਕਿਉਂਕਿ ਪ੍ਰੈਸ ਦੇ ਨਾਲ ਇਨ ਟੱਚ ਨਾ ਰਹਿਣ ਵਾਲੇ ਜਨ ਸਧਾਰਨ ਸਿੱਖ ਸੰਗਤ ਇਹ ਗੱਲ ਭੁੱਲ ਜਾਂਦੀ ਹੈ ਕਿ ਜਦੋਂ ਕਾਂਗਰਸ ਦੇ ਵਿੱਚ 1969 ਦੇ ਵਿੱਚ ਵਿਖੇਵਾਂ ਆਇਆ, ਉਸ ਵੇਲੇ ਅਕਾਲੀ ਦਲ ਸਿੱਖਾਂ ਦੀ ਸਹਾਇਤਾ ਇੰਦਰਾ ਗਾਂਧੀ ਨੂੰ ਪ੍ਰਾਪਤ ਹੋਈ ਸੀ ਤੇ ਸਿੱਖਾਂ ਦੀ ਸਹਾਇਤਾ ਨਾਲ ਰਾਜ ਪ੍ਰਾਪਤ ਕਰਨ ਵਾਲੀ ਨੇ ਫਿਰ ਸਿੱਖਾਂ ਨਾਲ ਕੀ ਕੀਤਾ? ਤੋ ਭਾਈ ਇਹ ਵੀ ਇੱਕ ਮਿਸਾਲ ਵਜੋਂ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਮੂਰਾਂ ਦੇ ਨਾਲ ਮਾਸ ਨੋਚਿਆ ਜਾ ਰਿਹਾ ਤੇ ਪੁੱਤਰ ਨੂੰ ਦਾ ਕਲੇਜਾ ਕੱਢ ਕੇ ਉਸ ਦੇ ਮੂੰਹ ਵਿੱਚ ਤੁੰਨਿਆ ਗਿਆ ਤੇ ਪੁੱਤਰ ਦਾ ਗਰਮ ਗਰਮ ਖੂਨ ਚੁਲੀ ਭਰ ਕੇ ਉਸ ਦੇ ਮੂੰਹ ਤੇ ਜ਼ਾਲਮਾਂ ਨੇ ਮਾਰੀ ਹੈ, ਤੇ ਉਸ ਵੇਲੇ ਹਿੰਦੁਸਤਾਨ ਦਾ ਵਜ਼ੀਰੇ ਆਜ਼ਮ ਕੋਲ ਖੜਾ ਵੇਖ ਰਿਹਾ ਸੀ ਤੇ ਉਸ ਦੇ ਮਨ ਦੇ ਵਿੱਚ ਆਈ ਕਿ ਇਹ ਤਾਂ ਕੋਈ ਪਹੁੰਚੀ ਹੋਈ ਆਤਮਾ ਆ ਜਿਸ ਦੇ ਉੱਪਰ ਇਹ ਅਸਰ ਹੀ ਨਹੀਂ ਹੁੰਦਾ, ਤੇ ਸਵਾਲ ਕੀਤਾ ਕਿ ਤੇਰੇ ਵਰਗੀ ਉੱਚੀ ਆਤਮਾ ਨੂੰ ਇੱਥੇ ਇੰਨੀ ਸਜ਼ਾ ਕਿਉਂ ਭੁਗਤਣੀ ਪੈ ਰਹੀ ਆ? ਤੇ ਸੰਖੇਪ ਵਿੱਚ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਉਹ ਸੀ ਕਿ ਤੇਰੇ ਵਰਗੇ ਬੰਦਿਆਂ ਨੂੰ ਜਦੋਂ ਸੰਸਾਰ ਵਿੱਚ ਤਾਕਤ ਦੇ ਕੇ ਨਿਰੰਕਾਰ ਭੇਜਦਾ ਹੈ ਤੇ ਉਸ ਨੂੰ ਭੁੱਲ ਕੇ ਉਹ ਜ਼ੁਲਮ ਵਾਲੇ ਰਾਹ ਪੈ ਜਾਂਦੇ ਆ, ਤੇ ਤੇਰੇ ਵਰਗੇ ਜ਼ਾਲਮਾਂ ਨੂੰ ਸੋਧਣ ਵਾਸਤੇ ਫਿਰ ਮੇਰੀਆਂ ਵਰਗੀਆਂ ਆਤਮਾਵਾਂ ਨਿਰੰਕਾਰ ਭੇਜਦਾ, ਤੇ ਭਾਈ ਜ਼ਾਲਮਾਂ ਨੂੰ ਸਜ਼ਾ ਦਿੰਦਿਆਂ ਹੋਇਆਂ ਕੋਈ ਬੇਗੁਨਾਹ ਵੀ ਮਾਰਿਆ ਜਾਂਦਾ, ਕੋਈ ਪਾਪ ਕਰਮ ਵੀ ਹੋ ਜਾਂਦਾ, ਤੇ ਉਸ ਦਾ ਇਹ ਸਜ਼ਾ ਸਾਡੇ ਵਰਗਿਆਂ ਨੂੰ ਨਿਰੰਕਾਰ ਇੱਥੇ ਹੀ ਭੁਗਤਾ ਦਿੰਦਾ ਤਾਂ ਕਿ ਗਾਂਹ ਸਜ਼ਾ ਭੁਗਤਣ ਲਈ ਹੋਰ ਸਾਨੂੰ ਜਨਮ ਨਾ ਧਾਰਨਾ ਪਵੇ। ਤੋ ਭਾਈ ਸਾਖੀ ਲਿਖਣ ਤੇ ਬੋਲਣ ਸੁਣਨ ਸੁਣਾਉਣ ਦੇ ਵਿੱਚ ਸ਼ਬਦਾਂ ਦਾ ਫਰਕ ਹੋ ਜਾਂਦਾ, ਪਰ ਆਪਾਂ ਭਾਵ ਅਰਥ ਲੈਣਾ। ਇਸੇ ਤਰ੍ਹਾਂ ਰਾਜ ਪ੍ਰਾਪਤ ਕਰਕੇ, ਕਿਉਂਕਿ ਭਾਈ ਤਿੰਨ ਹੱਠ ਜਦੋਂ ਕਿਨੇ ਬਾਲ ਹੱਠ, ਤ੍ਰਿਆ ਹੱਠ ਤੇ ਰਾਜ ਹੱਠ, ਤੇ ਇੱਥੇ ਕਿੰਨੇ ਹੱਠ ਇਕੱਠੇ ਹੋ ਗਏ ਭਾਈ? ਤ੍ਰਿਆ ਹੱਠ ਵੀ ਇੱਥੇ ਇਕੱਠੇ ਹੋ ਗਿਆ, ਰੰਡੀ ਦਾ ਹੱਠ ਵੀ ਇੱਥੇ ਇਕੱਠਾ ਹੋ ਗਿਆ, ਤੇ ਦੁਨੀਆਂ ਦੀ ਐਡੀ ਵੱਡੀ ਸਲਤਨਤ ਦਾ ਰਾਜ ਹੱਠ ਵੀ ਇਕੱਠਾ ਹੋ ਗਿਆ, ਤੇ ਗੁਰੂ ਰਾਮਦਾਸ ਸਾਹਿਬ ਦੇ ਨਗਰ ਦੇ ਉੱਪਰ ਚੜ੍ਹਾਈ ਕਰਤੀ ਬਿਨਾਂ ਕਿਸੇ ਕਾਰਨ ਤੋਂ। ਪਾ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਕਿਹਾ ਸੀ ਨਾ, ਫਤਿਹ ਸ਼ਾਹ ਕੋਪਾ ਤਬ ਰਾਜਾ, ਲੋ ਪਰਾ ਹਮਸੋ ਬਿਨ ਕਾਜਾ। ਇਹ ਉਹੀ ਗੱਲ ਇੱਥੇ ਵਾਪਰੀ ਕਿ ਭਾਈ ਅਖਬਾਰਾਂ ਵਾਲੇ ਵੀ, ਭਾਵੇਂ ਕਿਤਾਬਾਂ ਵਾਲੇ, ਗੋਲਡਨ ਟੈਂਪਲ ਅਟੈਕ ਤੇ ਸਿੱਖਾਂ ਦਾ ਕਤਲਆਮ ਜੋ 84 ਵਿੱਚ ਦਿੱਲੀ ਆਦਿਕ ਸ਼ਹਿਰਾਂ 'ਚ ਹੋਇਆ, ਉਹਨੂੰ ਦਿੱਲੀ ਦੰਗੇ ਕਹਿ ਕੇ ਇਹਨਾਂ ਦੀ ਜੋ ਇਹਨਾਂ ਦੇ ਪਿੱਛੇ ਜ਼ੁਲਮੀ ਜ਼ਾਲਮੀਅਤ ਦੀ ਅਹਿਮੀਅਤ ਹੈ ਉਸ ਨੂੰ ਘਟਾਉਣ ਦਾ ਯਤਨ ਕੀਤਾ ਜਾ ਰਿਹਾ। ਨਾ ਕੇਵਲ ਸ੍ਰੀ ਹਰਿਮੰਦਰ ਸਾਹਿਬ, ਸਾਰੇ ਹੀ ਪੰਜਾਬ ਨੂੰ ਸੀਲ ਬੰਦ ਕਰਕੇ, ਤੇ ਭਾਈ ਸਾਰੇ ਹੀ ਗੁਰੂ ਧਾਮਾਂ ਦੇ ਉੱਪਰ, ਜੇ ਇੱਕ ਸੰਤ ਜਰਨੈਲ ਸਿੰਘ ਦਾ ਬਹਾਨਾ ਸੀ, ਇੱਕ ਸੰਤ ਜਰਨੈਲ ਸਿੰਘ ਤਾਂ ਅੰਮ੍ਰਿਤਸਰ ਸੀ, ਬਾਕੀ ਗੁਰੂ ਧਾਮਾਂ ਦੇ ਵਿੱਚ ਕਿਹੜੇ ਜਰਨੈਲ ਸਿੰਘ ਬੈਠੇ ਹੋਏ ਸੀ? ਤੋ ਭਾਈ ਇਹ ਸਭ ਬਹਾਨੇ ਸੀ ਕਿ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਰਿਵਾਰਾਂ, ਬੱਚੇ ਬੱਚੀਆਂ, ਬਜ਼ੁਰਗਾਂ ਦੇ ਸਮੇਤ ਆਈਆਂ ਸੰਗਤਾਂ ਦੇ ਉੱਪਰ ਹਮਲ ਕਰਨਾ ਸੀ? ਇੱਕ ਦਿਨ ਪਹਿਲਾਂ ਵੀ ਹਮਲਾ ਹੋ ਸਕਦਾ ਹੈ ਜੇ ਜ਼ਰੂਰੀ ਸੀ, ਇੱਕ ਦਿਨ ਬਾਅਦ ਵੀ ਹੋ ਸਕਦਾ ਸੀ। ਅਜਿਹਾ ਜ਼ੁਲਮ ਕਰਨ ਵਾਲੀ ਜ਼ਾਲਮ ਨੂੰ ਸਜ਼ਾ ਭੁਗਤਾਉਣ ਵਾਲਿਆਂ ਦੀ ਯਾਦ ਵਿੱਚ ਅੱਜ ਖਾਲਸਾ ਪੰਥ ਦਿਨ ਮਨਾ ਰਿਹਾ। ਉਹ ਬੇਅੰਤ ਸਿੰਘ ਤੇ ਸਤਵੰਤ ਸਿੰਘ ਤੇ ਕੇਰ ਸਿੰਘ ਜਿਨ੍ਹਾਂ ਨੇ ਉਸ ਜ਼ਾਲਮ ਨੂੰ ਉਸ ਦੇ ਘਰ ਵਿੱਚ ਸੋਧਿਆ, ਇਸ ਦੇ ਪਿੱਛੇ ਬੜਾ ਭਾਰੀ ਇਤਿਹਾਸ ਹੈ। ਆਪਣੇ ਆਪਣੇ ਖਿਆਲਾਂ ਦੇ ਨਾਲ ਲੋਕੀ ਕਹਿਣ ਦਾ ਯਤਨ ਕਰਦੇ ਨੇ, ਏਡਾ ਵੱਡਾ ਬੰਦਾ ਜਦੋਂ ਕਤਲ ਹੋ ਜਾਵੇ ਤੇ ਸਭ ਤੋਂ ਪਹਿਲਾ ਫਰਜ਼ ਉਹਦੇ ਸੁਰੱਖਿਆ ਕਰਮੀਆਂ ਦਾ ਇਹ ਹੁੰਦਾ ਹੈ ਕਿ ਕਾਤਲ ਨੂੰ ਜਿਉਂਦਾ ਫੜ ਲੈਣ ਤਾਂ ਕਿ ਉਸ ਨੂੰ ਕੋਈ ਹੋਰ ਨਾ ਮਾਰ ਦੇਵੇ, ਉਸ ਦੇ ਪਿੱਛੋਂ ਇਹ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾ ਸਕੇ। ਪਰ ਇੱਥੇ ਕੀ ਹੈ, ਸਰਕਾਰੀ ਵਸੀਲਿਆਂ ਦੇ ਮੁਤਾਬਕ ਹੀ ਪਹਿਲਾਂ ਖਬਰ ਆਈ ਕਿ ਤਿੰਨ ਜਣੇ, ਦੋ ਸਿੱਖ ਤੇ ਇੱਕ ਮੋਨਾ ਸੀ। ਹੌਲੀ ਹੌਲੀ ਮੋਨਾ ਜਿਹੜਾ ਸੀ ਵਿੱਚੋਂ ਖਬਰਾਂ ਤੋਂ ਨਿਕਲਦਾ ਗਿਆ, ਇਹ ਦੋ ਸਿੱਖਾਂ ਨੇ ਕਤਲ ਕੀਤਾ। ਤੇ ਭਾਈ ਆਪੇ ਹੀ ਦੱਸਦੇ ਆ, ਉਹਨਾਂ ਨੇ ਮਾਰ ਕੇ ਜ਼ਾਲਮ ਨੂੰ ਸੋਧ ਕੇ ਹਥਿਆਰ ਸੁੱਟ ਦਿੱਤੇ ਆ। ਇਹ ਕਹਿੰਦਿਆਂ ਹੋਇਆਂ ਅਸੀਂ ਆਪਣਾ ਕੰਮ ਕਰ ਲਿਆ ਸੀ, ਤੁਸੀਂ ਆਪਣਾ ਕਰ ਲਓ, ਤੇ ਉਹਨਾਂ ਨੂੰ ਫੜ ਕੇ ਟੈਂਟ ਦੇ ਵਿੱਚ ਲਿਜਾ ਕੇ ਕੁਰਸੀਆਂ ਤੇ ਬਹਾ ਕੇ ਫਿਰ ਗੋਲੀਆਂ ਮਾਰੀਆਂ ਗਈਆਂ। ਇੱਕ ਤੇ ਥਾਂ ਮਰ ਗਿਆ, ਇੱਕ 7-8 ਗੋਲੀਆਂ ਖਾ ਕੇ ਵੀ ਉਹਨਾਂ ਦੇ ਮਾਰਨ ਦੀ ਕੋਸ਼ਿਸ਼ ਦੇ ਬਾਵਜੂਦ ਵੀ ਜਿਉਂਦਾ ਰਹਿ ਗਿਆ। ਤੋ ਇਹ ਸਾਰੀ ਸਾਜ਼ਿਸ਼ ਨੂੰ ਲੁਕਾਉਣ ਵਾਸਤੇ, ਇਹ ਖਤਮ ਕਰਨ ਵਾਸਤੇ ਇੱਥੇ ਗੱਲ ਠੱਪੀ ਜਾਵੇ ਕਿ ਭਾਈ ਇਹਨਾਂ ਨੇ ਇਹਨੂੰ ਮਾਰਤਾ ਤੇ ਰਾਖਿਆਂ ਨੇ ਇਹਨਾਂ ਨੂੰ ਮਾਰਤਾ, ਗੱਲ ਮੁੱਕ ਗਈ। ਤੇ ਉਹ ਭਾਈ ਮੁਕੱਦਮਾ ਚੱਲ ਕੇ, ਭਾਈ ਸਤਵੰਤ ਸਿੰਘ ਨੇ ਤਾਂ ਕਿਹਾ ਹੈ ਮੈਂ ਜ਼ਾਲਮ ਨੂੰ ਸੋਧਿਆ, ਪਿੱਛੇ ਕੁਝ ਵੀ ਕਾਰਨ ਹੋਏ। ਕੇਰ ਸਿੰਘ ਤਾਂ ਅਖੀਰਲੇ ਦਮ ਤੱਕ ਇਹ ਕਹਿੰਦਾ ਰਿਹਾ ਕਿ ਮੇਰਾ ਇਸ ਦੇ ਵਿੱਚ ਕੋਈ ਦਖਲ ਨਹੀਂ। ਤੇ ਉਹ ਭਾਈ ਜਿੰਨਾ ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਫਾਂਸੀ ਚਾੜਨ ਤੋਂ ਪਹਿਲਾਂ ਭਾਈ ਸਭ ਲੋਕੀ ਚੁੱਪ ਸਨ। ਇੱਕ ਸਾਧ ਫਕੀਰ ਹਿੰਦੁਸਤਾਨ ਦਾ ਭਾਵੇਂ ਉਸ ਦੀਆਂ ਸਾਰੀਆਂ ਗੱਲਾਂ ਨਾਲ ਅਸੀਂ ਸਹਿਮਤ ਨਾ ਹੋਏ, ਉਸ ਨੇ ਪਬਲਿਕ ਤੌਰ ਤੇ ਕਹਿਣ ਦੀ ਦਲੇਰੀ ਕੀਤੀ। ਆਚਾਰੀਆ ਰਜਨੀਸ਼, ਜਿਸ ਨੇ ਬਾਅਦ ਵਿੱਚ ਆਪਣਾ ਨਾਮ ਓਸ਼ੋ ਰੱਖਿਆ, ਉਸ ਨੇ ਕਿਹਾ, ਉਹ ਦੁਨੀਆਂ ਦੇ ਧਰਮ ਦੇ ਠੇਕੇਦਾਰੋ, ਓਏ ਵਿਦਵਾਨੋ, ਓਏ ਯੂਨੀਵਰਸਿਟੀਆਂ ਦੇ ਮੱਠ ਅਧੀਸ਼ੋ, ਓਏ ਸਿਆਸਤਦਾਨੋ, ਓਏ ਧਰਮ ਦੇ ਆਗੂਓ, ਤੁਹਾਡੇ ਸਾਹਮਣੇ ਇਨਸਾਫ ਨੂੰ ਫਾਂਸੀ ਦਿੱਤੀ ਜਾ ਰਹੀ ਹੈ। ਕੇਰ ਸਿੰਘ ਬੇਦੋਸ਼ਾ ਫਾਂਸੀ ਤੇ ਲਟਕਾਇਆ ਜਾ ਰਿਹਾ, ਤੁਸੀਂ ਕੋਈ ਪ੍ਰੋਟੈਸਟ ਨਹੀਂ ਕਰ ਰਹੇ, ਮੂੰਹ ਬੰਦ ਕਰਕੇ ਬੈਠੇ ਹੋਏ ਹੋ, ਕਿਉਂਕਿ ਰਾਜ ਦੀ ਸ਼ਕਤੀ ਤੋਂ ਡਰੇ ਹੋਏ ਹੋ ਤੁਸੀਂ। ਮੈਂ ਪ੍ਰੋਟੈਸਟ ਕਰਦਾ, ਇਨਸਾਫ ਨੂੰ ਫਾਂਸੀ ਦਿੱਤੀ ਜਾ ਰਹੀ ਹੈ, ਕੇਰ ਸਿੰਘ ਬੇਦੋਸ਼ਾ ਫਾਂਸੀ ਚਾੜਿਆ ਜਾ ਰਿਹਾ। ਅਸੀਂ ਭਾਵੇਂ ਉਸ ਮਹਾਂਪੁਰਸ਼ ਵਿਦਵਾਨ ਨਾਲ ਪੂਰੀ ਤਰ੍ਹਾਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਈਏ ਚਾਹੇ ਨਾ ਹੋਈਏ, ਇਸ ਹਿੰਦੁਸਤਾਨ ਦੇ ਵਿੱਚ ਉਹ ਇੱਕ ਕੱਲਾ ਮਰਦ ਮਜਾਦ ਸੀ ਜਿਹਨੇ ਭਾਈ ਕੇਰ ਸਿੰਘ ਦੀ ਫਾਂਸੀ ਦੇ ਖਿਲਾਫ ਹਾਂ ਦਾ ਨਾਰਾ ਮਾਰਿਆ ਸੀ। ਤੇ ਗੁਰੂ ਕੇ ਸਿੱਖ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲੇ ਦੇ ਹਾਂ ਦੇ ਨਾਰੇ ਨੂੰ ਅੱਜ ਤੱਕ ਯਾਦ ਰੱਖਦੇ ਨੇ। 1947 ਵਿੱਚ ਫਿਰਕਾ ਪ੍ਰਸਤੀ ਦੀ ਬਲ ਰਹੀ ਅੱਗ ਦੇ ਦੌਰਾਨ ਵੀ ਜੇ ਕੋਈ ਮੁਸਲਮਾਨ ਕਹਿ ਦਿੰਦਾ ਸੀ ਕਿ ਮੈਂ ਮਲੇਰੀਆ ਹਾਂ, ਮਲੇਰਕੋਟਲੇ ਦਾ ਰਹਿਣ ਵਾਲਾ ਹਾਂ, ਤੇ ਸਿੱਖ ਉਸ ਨੂੰ ਬਖਸ਼ ਦਿੰਦੇ ਸਨ, ਕਿਉਂਕਿ ਕਿਸੇ ਵੇਲੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਖਿਲਾਫ਼ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲੇ ਨੇ ਹਾਂ ਦਾ ਨਾਰਾ ਮਾਰਿਆ ਸੀ। ਤੋ ਅੱਜ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਅੰਦਰ ਵੀ ਅਤੇ ਦੇਸਾਂ ਪ੍ਰਦੇਸਾਂ ਦੇ ਵਿੱਚ ਵੀ ਉਸ ਜ਼ਾਲਮ ਨੂੰ ਸੋਧਣ ਵਾਲੇ ਨੌਜਵਾਨ ਸਤਵੰਤ ਸਿੰਘ ਅਤੇ ਮੈਚਿਓਰ ਏਜ ਵਾਲੇ ਸਿਆਣੇ ਪੁਰਸ਼ ਕੇਰ ਸਿੰਘ ਨੂੰ ਫਾਂਸੀ ਤੇ ਲਟਕਾਉਣ ਵਾਲੇ ਦਿਹਾੜੇ ਨੂੰ ਦੀ ਯਾਦ ਨੂੰ ਮਨਾ ਰਹੇ ਨੇ। ਸ਼ਹੀਦੋ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਕੌਮ ਪੇ ਮਰਨੇ ਵਾਲੋ ਕਾ ਯਹੀ ਬਾਕੀ ਨਿਸ਼ਾਨ ਹੋਗਾ, ਮਰਤਾ ਮਰਤਾ ਜਗ ਮੁਆ, ਮਰ ਬਿਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ, ਸੱਤ ਸਾਲ ਔਰ ਜੀ ਕੇ ਮਰਨਾ ਜ਼ਰੂਰ ਹੈ, ਸਰ ਕੌਮ ਸੇ ਬਚਾਨਾ ਯੇ ਗੈਰਤ ਸੇ ਦੂਰ ਹੈ। ਤੋ ਭਾਈ ਆਓ ਸ਼ਰਧਾ ਦੇ ਸਹਿਤ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਉਹਨਾਂ ਮਹਾਨ ਕੁਰਬਾਨੀ ਵਾਲੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾ ਦੇ ਸਹਿਤ ਆਪਣਾ ਸਿਰ ਝੁਕਾਈਏ, ਸਿਜਦਾ ਕਰੀਏ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਭਾਈ ਜੋ ਸ਼ਕਤੀ ਜੋ ਸਵੈਮਾਨਤਾ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ ਸਾਡੇ ਅੰਦਰ ਵੀ ਸੰਚਾਰ ਹੋਵੇ ਉਸਦਾ, ਜਿਸ ਉਦੇਸ਼ ਵਾਸਤੇ ਜ਼ਾਲਮ ਨੂੰ ਸੋਧਣ ਵਾਸਤੇ ਉਹਨਾਂ ਨੇ ਆਪਣਾ ਆਪ ਕੁਰਬਾਨ ਕੀਤਾ, ਅਸੀਂ ਵੀ ਜ਼ਾਲਮ ਨੂੰ ਸੋਧਣ ਵਾਸਤੇ, ਜ਼ਾਲਮ ਨੂੰ ਜ਼ੁਲਮ ਤੋਂ ਰੋਕਣ ਵਾਸਤੇ ਹਰ ਸਮੇਂ ਤਿਆਰ ਬਰਤਿਆਰ ਰਹੀਏ। ਸਮਾਂ ਸਮਾਪਤੀ ਦੇ ਨਜ਼ਦੀਕ ਜਾ ਰਿਹਾ ਹੈ, ਆਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਦੇ ਅੰਦਰ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਦਿਹਾੜਾ ਮਨਾਇਆ ਜਾਵੇਗਾ, ਦੀਵਾਨ ਸਜੇਗਾ, ਉੱਥੇ ਵੀ ਸੰਗਤਾਂ ਪਹੁੰਚਣਗੀਆਂ, ਜੋ ਪਹੁੰਚ ਸਕਣ ਜ਼ਰੂਰ ਕਿਰਪਾ ਕਰਨ। ਆਓ ਸਰਬੰਸਦਾਨੀ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਦੁਆਰਾ ਸਾਰੇ ਹੀ